अहम बुद्ध प्रभ तुच्छ हमारी बरस मेहमान जो तिहारी हम न सकत कर सिफत तुम्हारी आप ले हो तुम कथा सुधारी
सतनाम श्री वाहिगुरु साहेब जीओ दोहरा रूप चंद पीवा जुगल बसे सरंद मजार किरत करहे सिखण मिलहे बांट ते अचहे आहार रूप चंद पीवा जुगल
वाहिगुरु जी का खालसा वाहिगुरु जी की फतेह। परम सत्कारयोग गुरु की प्यारी साध संगत जी, एक साखी सुनो। सरहंद शहर विच दो सिख रहिंदे सन, एक दा नाम सी रूप चंद, दूसरे सिख दा नाम सी पीवा। भाई संतोख सिंह जी एदां लिखदे हन,
रूप चंद पीवा जुगल।
भाई रूप चंद अते पीवा जुगल मैने दोनों ही
बस है सरहंद मजार
सरहंद शहर विच वसदे सन। जदो आनंदपुर साहिब नूं जाईदा है तां सरहंद तों रेल सिद्धी आनंदपुर साहिब नूं जांदी है। सो जिथे साहबजादे गुरु गोबिंद सिंह महाराज जी दे दोनों छोटे लाल जिन्हां नूं बड़े जालमां ने तसीहे दिते पर उन्हां धर्म नहीं छड्डिया, नीहां विच चिण के शहीद कर दिता, ओ गुरुद्वारे दा नाम ज्योति सरूप जिथे सीस दा संस्कार होया है, अते जिथे सरहंद विच लागे ही ठंडा बुरज है, लागे ही जिथे नीहां विच साहबजादियां नूं चुणिया गया, लखां लोक दर्शना वास्ते सरहंद विच जांदे हन, रेल विच बैठियां संगतां दूरों ही दर्शन कर लैंदियां हन। ਇਹ ਬਹੁਤ ਪਹਿਲਾਂ ਦੀ ਕਥਾ ਹੈ, ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ।
ਕਿਰਤ ਕਰਹੇ ਸਿੱਖਣ ਮਿਲਹੇ
ਇਨ੍ਹਾਂ ਦਾ ਕੰਮ ਹੈ ਕਿਰਤ ਕਰਨੀ। ਵੈਸੇ ਤੇ ਹਰ ਸਿੱਖ ਨੂੰ ਹੀ ਹੁਕਮ ਹੈ ਵੀ ਕਿਰਤ ਕਰੇ, ਪਰ ਜਿਹਦੇ ਕੋਲ ਚਾਰ ਕੌਡੀਆਂ ਜਮ੍ਹਾਂ ਹੋਣ, ਰੋਟੀ ਪਾਣੀ ਜੋਗੇ ਪੈਸੇ ਮਿਲਦੇ ਹੋਣ, ਉਹਦੇ ਲਈ ਕੋਈ ਜ਼ਰੂਰੀ ਵੀ ਨਹੀਂ ਵੀ ਸਾਰਾ ਦਿਨ ਖਪਦੇ ਤਪਦੇ ਰਹਿਣਾ। ਉਹਨੂੰ ਵਾਹਿਗੁਰੂ ਦਾ ਭਜਨ ਸਿਮਰਨ ਕਰਨਾ ਚਾਹੀਦਾ, ਸਾਧ ਸੰਗਤ ਕਰਨੀ, ਗੁਰਦੁਆਰਿਆਂ ਦੀ ਸੇਵਾ ਵਿਚ ਵੱਧ ਸਮਾਂ ਦਿੱਤਾ ਜਾ ਸਕਦਾ ਹੈ, ਰੱਜ ਕੇ ਸੌਣਾ ਤੇ ਇਸ਼ਨਾਨ ਪਾਨ ਕਰਕੇ ਫਿਰ ਪਰਮੇਸ਼ਰ ਦੇ ਭਜਨ ਵਿਚ ਜੁਟ ਜਾਣਾ। ਜਿਵੇਂ ਅਸੀਂ ਸਵੇਰੇ ਉੱਠ ਕੇ ਕੰਮ ਵਿਚ ਲੱਗ ਜਾਂਦੇ ਹਾਂ, ਹੁਣ ਜੇ 12-14-18 ਘੰਟੇ ਕੰਮ ਕਰਕੇ ਬੰਦਾ ਕਵੇ ਵੀ ਹੁਣ ਮੈਂ ਭਜਨ ਵੀ ਬਹੁਤ ਕਰ ਲਵਾਂ ਤੇ ਨਹੀਂ ਕਰ ਸਕਦਾ। ਇਸ ਕਰਕੇ ਧੰਨ ਹਨ ਉਹ ਮਹਾਂਪੁਰਸ਼ ਜਿਹੜੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ, ਸਾਡੇ ਤੇ ਇੰਨੇ ਵੀ ਭਾਗ ਨਹੀਂ ਅਜੇ ਜਾਗੇ। ਐਸੇ ਐਸੇ ਗੁਰਮੁਖ ਗੁਰਸਿੱਖ ਮਿਲਦੇ ਹਨ ਜਿਨ੍ਹਾਂ ਨੇ ਨੇਮ ਬਣਾਇਆ ਹੋਇਆ। ਭਾਈ ਕੇਵਲ ਸਿੰਘ ਜੀ ਪੂਨੇ ਨੇ, ਗੁਰਮੁਖ ਪਿਆਰੇ ਗ੍ਰੰਥੀ ਸਿੰਘ ਮੇਰੇ ਨਾਲ ਬੜਾ ਪਿਆਰ ਕਰਦੇ, ਹੁਣ ਵੀ ਮੈਂ 15 ਦਿਨ ਕਥਾ ਕਰਕੇ ਆਇਆ। ਉਹ ਕਹਿੰਦੇ ਦੇਖੋ ਸੰਤ ਜੀ, ਮੇਰਾ ਨੇਮ ਰਿਹਾ ਕੋਈ 20 ਸਾਲਾਂ ਤੋਂ ਗ੍ਰਸਤ ਬਾਦ ਵਿਚ ਹੋਇਆ, ਫਿਰ ਵੀ ਮੇਰਾ ਨੇਮ ਟੁੱਟਾ ਨਹੀਂ ਰੋਜ਼ 1 ਵਜੇ ਉੱਠਣ ਦਾ। 1 ਵਜੇ ਉੱਠ ਕੇ ਇਸ਼ਨਾਨ ਪਾਨ ਕਰਕੇ ਮੈਂ 2 ਵਜੇ ਨਿਤਨੇਮ ਸ਼ੁਰੂ ਕਰ ਲੈਂਦਾ ਤੇ ਸਵੇਰੇ 8 ਵਜੇ ਤੱਕ ਮੇਰਾ ਨਿਤਨੇਮ ਪੂਰਾ ਹੁੰਦਾ। ਹੁਣ ਜਿਹੜਾ ਉਹੋ ਜਿਹਾ ਗੁਰਸਿੱਖ ਹੈ ਉਹਦੇ ਨਾਲ ਅਸੀਂ ਨਹੀਂ ਰਲ ਸਕਦੇ, ਅਸੀਂ 8 ਵਜੇ ਸੁੱਤੇ ਉੱਠਣਾ, ਫਿਰ ਇਸ਼ਨਾਨ ਪਾਨ ਕਰਕੇ 9 ਵਜੇ ਗੁਟਕਾ ਲੈ ਕੇ ਨਿਤਨੇਮ ਸ਼ੁਰੂ ਕਰਨਾ, ਕਿੰਨਾ ਕੁ ਕਰ ਲਵਾਂਗੇ? 2 ਘੰਟੇ ਕਰ ਲਵਾਂਗੇ। ਨਾਲੇ ਸੁਰਤੀਆਂ ਬਿਰਤੀਆਂ ਖਿੜ ਜਾਂਦੀਆਂ ਨੇ, ਕਿਸੇ ਦਾ ਟੈਲੀਫੋਨ ਆ ਗਿਆ, ਕੋਈ ਕੰਮ ਚੇਤੇ ਆ ਗਿਆ। ਕਈ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਹੋਰ ਸਾਰੇ ਕੰਮ ਛੱਡੇ ਨੇ, ਉਨ੍ਹਾਂ ਦੇ ਕੰਮ ਵਿਗੜਦੇ ਰਹਿੰਦੇ ਨੇ, ਪਰ ਉਹ ਕਹਿੰਦੇ ਵੀ ਨਿਤਨੇਮ ਜ਼ਰੂਰ ਕਰਨਾ। ਅਜੇ ਮਹਾਂਪੁਰਸ਼ਾਂ ਦਾ ਹੁਕਮ ਆ ਵੀ ਬਾਜ ਉਦਮੋ ਕੰਮ ਨੀ ਰਾਸ ਆਉਂਦੇ, ਅੰਤ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਉਦਮ ਕੀਤਿਆਂ ਤੋਂ ਬਿਨਾਂ ਕੋਈ ਵੀ ਕੰਮ ਨੇਪਰੇ ਨੀ ਚੜਦਾ, ਦੁਨੀਆਂ ਦਾ ਹੋਵੇ ਜਾਂ ਪਰਮਾਰਥ ਦਾ। ਇਸ ਕਰਕੇ ਗੁਰੂ ਦੇ ਚਰਨਾਂ ਵਿਚ ਅਰਦਾਸ ਕਰਨੀ ਬਣਦੀ ਹੈ, ਗੁਰਸਿੱਖਾਂ ਦੀ ਆਸ਼ੀਰਵਾਦ ਲੈਣੀ ਬਣਦੀ ਕਿ ਮਹਾਂਪੁਰਸ਼ੋ ਜਿਵੇਂ ਤੁਹਾਡੇ ਤੇ ਨਿਰੰਕਾਰ ਦੀ ਮਿਹਰ ਹੈ, ਏਦਾਂ ਸਾਡੇ ਤੇ ਵੀ ਹੋ ਜਾਵੇ। ਜਿਨ੍ਹਾਂ ਲੋਕਾਂ ਨੇ ਹੋਰ ਸਾਰੇ ਧੰਦੇ ਤਿਆਗ ਹੀ ਦਿੱਤੇ ਨੇ ਤੇ ਫੁੱਲ ਟਾਈਮ ਵਾਹਿਗੁਰੂ ਦਾ ਭਜਨ ਕਰਨ ਚ ਲੱਗ ਗਏ ਨੇ, ਵੀ ਹੁਣ ਸਾਡੀ ਜਿੰਦੀ ਜਿੰਦੇ ਆ, ਬਾਕੀ ਕੁੜੀਆਂ ਮੁੰਡੇ ਕੰਮਾਂ ਤੇ ਲੱਗੇ ਨੇ, ਵਿਆਹੇ ਗਏ ਨੇ, ਹੁਣ ਆਪੇ ਕਮਾਉਣਗੇ ਤੇ ਖਾਣਗੇ। ਅਸੀਂ ਹੁਣ ਜਿੰਨਾ ਬਲ ਪਵੇ ਓਨਾ ਭਜਨ ਕਰਨਾ। ਨਾਲੇ ਕਲਯੁਗ ਦਾ ਸਮਾਂ ਹੈ, ਸਰੀਰਾਂ ਵਿਚ ਇੰਨਾ ਬਲ ਵੀ ਨਹੀਂ ਰਿਹਾ, ਮਸਾਂ 4 ਘੰਟੇ ਬੈਠਾ ਜਾਂਦਾ, 6 ਘੰਟੇ ਕੋਈ ਬਹਿ ਲਵੇਗਾ, ਨਹੀਂ ਤੇ ਤਜਰਬਾ ਕਰਕੇ ਵੇਖ ਲਵੋ, 2 ਘੰਟਿਆਂ ਚ ਹੀ ਕਈ ਵਾਰ ਸਰੀਰ ਥੱਕ ਜਾਂਦਾ। ਜਦੋਂ ਜ਼ੋਰ ਨਾਲ ਕੰਮ ਕਰੀਏ, ਜਦੋਂ ਜ਼ੋਰ ਲਾ ਕੇ ਬਾਣੀ ਪੜੀਏ, ਜ਼ੋਰ ਲਾ ਕੇ ਸਿਮਰਨ ਕਰੀਏ ਵਾਹਿਗੁਰੂ ਮੰਤਰ ਦਾ, ਤਾਂ ਫੇਰ ਸਰੀਰ ਥੱਕ ਵੀ ਜਾਂਦੇ ਨੇ, ਪਰ ਜਿੰਨਾ ਬਲ ਲੱਗੇ ਓਨਾ ਬਲ ਲਾ ਕੇ ਸਮੇਂ ਚੋ ਸਮਾਂ ਬਚਾ ਕੇ ਪਰਮੇਸ਼ਰ ਦੇ ਬੰਨੇ ਲੱਗਣਾ ਚਾਹੀਦਾ ਹੈ। ਇਹ ਦੋਵੇਂ ਸਿੱਖ ਸਰਹੰਦ ਵਿਚ ਵਸਦੇ ਨੇ, ਆਪਣੇ ਵਰਗੇ ਹੀ ਹਨ, ਕਿਰਤ ਵਿਰਤ ਕਰਦੇ ਹਨ ਮਿਲ ਕਰਕੇ, ਤੇ ਕਿਰਤ ਕਮਾਈ ਕਰਕੇ ਜਿਹੜਾ ਧਨ ਕਮਾਉਂਦੇ ਨੇ ਉਸ ਧਨ ਵਿਚੋਂ ਵੰਡ ਕੇ ਛਕਦੇ ਨੇ। ਵੰਡ ਕੇ ਛਕਣ ਦਾ ਆਦੇਸ਼ ਸਤਿਗੁਰੂ ਜੀ ਦਾ ਹੈ। ਇਸੇ ਨੂੰ ਅਗਾਂਹ ਜਾ ਕੇ ਰਹਿਤਨਾਮਿਆਂ ਵਿਚ ਦਸਵੰਧ ਕੱਢਣਾ ਲਿਖਿਆ ਹੈ। ਸਮੇਂ ਦਾ ਵੀ ਦਸਵੰਧ ਮਹਾਂਪੁਰਸ਼ ਕਹਿੰਦੇ ਕੱਢਣਾ ਚਾਹੀਦਾ ਹੈ। 24 ਘੰਟਿਆਂ ਵਿਚੋਂ 2.5 ਘੰਟੇ ਸਮਾਂ ਵਾਹਿਗੁਰੂ ਦੇ ਬੰਨੇ ਜ਼ਰੂਰੀ ਹੈ ਲਾਉਣਾ। ਇਸੇ ਤਰ੍ਹਾਂ ਆਪਣੇ ਧਨ ਵਿਚੋਂ ਜਦੋਂ ਤਨਖਾਹ ਮਿਲੇ 7 ਦਿਨੀ ਜਾਂ ਮਹੀਨੇ ਬਾਅਦ, ਉਦੋਂ 1/10 ਹਿੱਸੇ ਦੇ ਪੈਸੇ ਕੱਢ ਕੇ ਲੰਬੇ ਰੱਖ ਲੈਣੇ ਚਾਹੀਦੇ ਨੇ। ਉਹ ਧਨ ਧਰਮ ਕਰਮ ਦੇ ਲੇਖੇ ਲਾਉਣਾ ਹੈ।
ਕਿਰਤ ਕਰਹੇ ਸਿੱਖਣ ਮਿਲਹੇ ਬਾਂਟ ਤੇ ਅਚੇ ਆਹਾਰ,
ਕਿਰਤ ਕਰਦੇ ਹਨ ਨਾਲ ਨਾਲ ਗੁਰਸਿੱਖਾਂ ਨੂੰ ਮਿਲਦੇ ਰਹਿੰਦੇ ਨੇ। ਜਿਹੜਾ ਬੰਦਾ ਇਹ ਸਮਝ ਲੈਦਾ ਵੀ ਮੈਂ ਹੁਣ ਅੰਮ੍ਰਿਤ ਛਕ ਲਿਆ, ਹੁਣ ਮੈਨੂੰ ਲੋੜ ਹੀ ਕਿਸੇ ਦੀ ਨਹੀਂ, ਉਹ ਬੰਦਾ ਸਮਝੋ ਵੀ ਧੋਖੇ ਚ ਵਾ। ਜਿਹੜਾ ਸਾਧ ਸੰਗਤ ਛੱਡ ਜਾਂਦਾ, ਗੁਰਸਿੱਖਾਂ ਦੀ ਸੋਭਤ ਤਿਆਗ ਦਿੰਦਾ, ਕਈ ਲੋਕਾਂ ਨੂੰ ਤੇ ਵੇਖ ਕੇ ਬੜਾ ਅਚੰਬਾ ਹੁੰਦਾ ਵੀ ਅੱਗੇ ਉਹ ਗੁਰਦੁਆਰੇ ਵੀ ਆਉਂਦੇ ਸੀ, ਭਾਂਡੇ ਵੀ ਮਾਂਜਦੇ ਸੀ, ਸੇਵਾ ਟਹਿਲ ਵੀ ਕਰਦੇ ਸੀ, ਹੁਣ ਤੇ ਇਨ੍ਹਾਂ ਨੂੰ ਹੋਰ ਨਿਮਰਤਾ ਵਿਚ ਆਉਣਾ ਚਾਹੀਦਾ ਸੀ, ਪਰ ਉਹ ਅੰਮ੍ਰਿਤ ਛਕ ਕੇ ਕਿਸੇ ਨੂੰ ਫਤਿਹ ਹੀ ਨਹੀਂ ਬੁਲਾਉਂਦੇ, ਆਪਣੇ ਆਪ ਚ ਹੀ ਰੱਬ ਬਣੇ ਬੈਠੇ ਨੇ। ਜਿਹੜੇ ਸਿਦਕ ਵਾਲੇ ਸਿੱਖ ਨੇ ਉਹ ਗੁਰਸਿੱਖਾਂ ਨੂੰ ਮਿਲਦੇ ਰਹਿੰਦੇ ਨੇ, ਕਿਉਂ ਜਿਹੋ ਜੇ ਮਨੁੱਖ ਨੂੰ ਮਿਲਾਂਗੇ ਉਹੋ ਜਿਹਾ ਉਹਦਾ ਅਸਰ ਕਬੂਲਦਾ ਹੈ ਮਨੁੱਖ। ਐਸਾ ਕੋਈ ਵੀ ਮਨੁੱਖ ਨਹੀਂ ਜਿਹੜਾ ਦੂਜੇ ਦਾ ਅਸਰ ਨਾ ਕਬੂਲੇ। ਐਸਾ ਵੀ ਲਿਖਿਆ ਵੀ ਇਕ ਬੰਨੇ ਬੰਦਗੀ ਵਾਲਾ ਹੋਵੇ, ਇਕ ਬੰਨੇ ਮਾੜੇ ਸੰਸਕਾਰਾਂ ਵਾਲਾ ਹੋਵੇ। ਜਿਹਦੇ ਸੰਸਕਾਰ ਬਲੀ ਹੋਣਗੇ ਉਸੇ ਦਾ ਅਸਰ ਪੈ ਜਾਵੇਗਾ। ਜੇ ਭਜਨ ਵਾਲਾ ਬਲੀ ਹੋਵੇਗਾ, ਪਰਪੱਕ ਹੋਵੇਗਾ, ਤੇ ਤੁਸੀਂ ਕਥਾ ਸੁਣਦੇ ਵੇਸਵਾ ਉੱਤੇ ਸੰਤਾਂ ਦਾ ਪ੍ਰਭਾਵ ਪੈ ਗਿਆ, ਉਹ ਹੀ ਸੰਤ ਨਹੀਂ ਬਣ ਗਈ। ਤੇ ਜੇ ਵੇਸਵਾ ਦਾ ਪ੍ਰਭਾਵ ਹੋਵੇਗਾ ਤੇ ਸੰਤ ਕੱਚਾ ਪਿੱਲਾ ਹੋਵੇਗਾ ਤੇ ਉਹਦੇ ਤੇ ਉਹਦਾ ਪ੍ਰਭਾਵ ਪੈ ਜਾਂਦਾ। ਇਸ ਕਰਕੇ ਜਿਹੜੇ ਸਾਡੇ ਨਾਲੋਂ ਵੱਡੇ ਨੇ ਗੁਣਾਂ ਵਿਚ, ਬਾਣੀ ਵਿਚ, ਸਿੱਖੀ ਕਮਾਉਣ ਵਿਚ, ਉਨ੍ਹਾਂ ਦੀ ਸੰਗਤ, ਉਨ੍ਹਾਂ ਦੀ ਸੋਭਤ ਵਿਚ ਰਹਿਣਾ ਚਾਹੀਦਾ ਹੈ। ਇਹ ਦੋਵੇਂ ਸਿੱਖ ਰੂਪ ਚੰਦ ਅਤੇ ਭੀਵਾ ਗੁਰਸਿੱਖਾਂ ਨੂੰ ਚਾਅ ਨਾਲ ਜਾ ਕੇ ਮਿਲਦੇ ਨੇ ਤੇ ਜੋ ਭੋਜਨ ਬਣਾਇਆ ਹੋਵੇ ਉਹਨਾਂ ਨਾਲ ਵੰਡ ਕੇ ਛਕਦੇ ਪੀ ਗੁਰਮੁਖੋ ਆਓ ਪਹਿਲਾਂ ਤੁਸੀਂ ਛਕੋ ਮਗਰੋਂ ਅਸੀਂ ਖਾਵਾਂਗੇ।
ਗੁਰਪੁਰਬ ਦਿਵਸ ਮਹਿ ਅਸਨ ਬਣਾਵ ਹੈ,
ਜਦੋਂ ਗੁਰਪੁਰਬ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਜੀ ਦਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਦੋਂ ਇਹ ਸ਼ਰਧਾ ਦੇ ਨਾਲ ਭੋਜਨ ਤਿਆਰ ਕਰਦੇ ਹਨ।
ਸਿੱਖਣ ਕੋ ਤਰ ਭਾਉ ਉਚਾਵ ਹੈ,
ਫਿਰ ਸਿੱਖਾਂ ਨੂੰ ਨਿਉਂਦਰਾ ਵਰਜ ਕੇ ਨਿਮੰਤਰਣ ਦੇ ਕੇ ਬੇਨਤੀ ਕਰਕੇ ਕਿ ਗੁਰਮੁਖੋ ਪਿਆਰਿਓ, ਕੱਲ ਨੂੰ ਗੁਰੂ ਸਾਹਿਬ ਦਾ ਗੁਰਪੁਰਬ ਹੈ, ਜਿੰਨੀ ਸੰਗਤ ਗੁਰਦੁਆਰੇ ਆਉਂਦੀ ਕਥਾ ਕੀਰਤਨ ਸੁਣਨ, ਸਾਰੀ ਸੰਗਤ ਦੇ ਚਰਨਾਂ ਚ ਦਾਸ ਦੀ ਬੇਨਤੀ ਆ ਵੀ ਕੱਲ ਨੂੰ ਦਾਸ ਦੇ ਗ੍ਰਹਿ ਵਿਖੇ ਲੰਗਰ ਸਾਰੀ ਸੰਗਤ ਨੇ ਛਕਣਾ। ਜੇ ਸਾਰੀ ਸੰਗਤ ਨੂੰ ਲੰਗਰ ਛਕਾਉਣ ਦੀ ਸਮਰੱਥਾ ਨਾ ਹੋਵੇ ਤਾਂ ਦਸਮ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਵਡਿਆਈ ਬਖਸ਼ੀ ਹੈ। ਪੰਜ ਸਿੱਖਾਂ ਨੂੰ ਘੱਟ ਤੋਂ ਘੱਟ ਘਰ ਚ ਬੁਲਾ ਕੇ ਵਰੇ ਬਾਅਦ ਤੇ ਜ਼ਰੂਰ ਭੋਜਨ ਛਕਾਉਣਾ ਚਾਹੀਦਾ, ਜੇ ਲਾਗੇ ਲਾਗੇ ਨਾ ਬਲ ਪਵੇ ਤਾਂ। ਘਰ ਦੇ ਜੀਵਾਂ ਤੇ ਚੰਗੇ ਸੰਸਕਾਰ ਪੈਂਦੇ ਨੇ ਵੀ ਜੇ ਪੰਜ ਵੀ ਸਿੱਖ ਨਾ ਸੱਦਣ ਦੀ ਸਮਰੱਥਾ ਹੋਵੇ ਤਾਂ ਚਾਰ ਤਿੰਨ ਦੋ ਇਕ ਜਿੰਨੀ ਸਮਰੱਥਾ ਹੋਵੇ, ਘੱਟ ਤੋਂ ਘੱਟ ਇਕ ਸਿੱਖ ਨੂੰ ਘਰ ਵਿਚ ਬੁਲਾ ਕੇ ਉਹਨੂੰ ਭੋਜਨ ਛਕਾਵੇ।
ਇਕ ਮੁਗਲ ਤਿੰਨ ਕੇਟ ਗਿਆਏ,
ਇਹ ਹੁਣ ਆਪਣੀ ਕਿਰਤ ਵਿਰਤ ਕਰਦੇ ਨੇ। ਇਕ ਮੁਗਲ ਆਇਆ ਇਨ੍ਹਾਂ ਦੇ ਪਾਸ,
ਦੀਨਾਰ ਜੋ ਸਮਦਾਏ,
ਇਹਦੇ ਕੋਲ ਬਹੁਤ ਸਾਰੀਆਂ ਦੀਨਾਰਾਂ ਸਨ, ਅਸ਼ਰਫੀਆਂ ਸਨ, ਮੋਹਰਾਂ ਕਹਿੰਦੇ ਜਿਨ੍ਹਾਂ ਨੂੰ। ਇਹ ਕੰਮ ਕਰਦੇ ਸੀ ਅਮਾਨਤ ਰੱਖਣ ਦਾ, ਕਿਸੇ ਦਾ ਗਹਿਣਾ ਰੱਖ ਲਿਆ, ਕਿਸੇ ਦਾ ਧਨ ਰੱਖ ਲਿਆ, ਵਹੀ ਤੇ ਲਿਖ ਲਿਆ। ਉਹ ਮੁਗਲ ਨੇ ਕਿਤੇ ਬਾਹਰ ਜਾਣਾ ਸੀ ਤੇ ਉਸਨੇ ਇਕ ਦੀਨਾ ਆਪਣਾ ਅਸ਼ਰਫੀਆਂ ਦੀ ਵਾਂਸਲੀ ਇਨ੍ਹਾਂ ਦੇ ਪਾਸ ਰੱਖੀ।
ਤਰ ਦਿੱਲੀ ਕੋ ਗਮਨਿਓ ਸੋਏ,
ਉਹ ਦਿੱਲੀ ਚਲਾ ਗਿਆ ਆਪਣੇ ਕਿਸੇ ਹੋਰ ਰਿਸ਼ਤੇਦਾਰ ਨੂੰ ਮਿਲਣ ਜਾਂ ਕੋਈ ਵਪਾਰ ਦਾ ਕੰਮ ਕਰਨ।
ਵਹੀ ਪਰ ਨਹੀਂ ਇਨ ਦੋਏ,
ਇਨ੍ਹਾਂ ਦੋਵਾਂ ਭਰਾਵਾਂ ਨੂੰ ਕੰਮ ਦਾ ਇਨ੍ਹਾਂ ਜ਼ੋਰ ਸੀ ਕਿ ਲਿਖਣਾ ਭੁੱਲ ਗਏ। ਵਹੀ ਵਿਚ ਉਸ ਦੀ ਅਮਾਨਤ ਉਦਾਂ ਹੀ ਲੈ ਕੇ ਰੱਖ ਲਈ ਕਿਸੇ ਭਾਂਡੇ ਵਿਚ।
ਵਿਸਰ ਗਏ ਨਹੀਂ ਹਿਰਦੇ ਸੰਭਾਰੀ,
ਬਾਅਦ ਵਿਚ ਵੀ ਚੇਤਾ ਭੁੱਲ ਗਿਆ ਇਨ੍ਹਾਂ ਨੂੰ ਲਿਖਣ ਦਾ, ਭੁੱਲ ਗਏ।
ਧਰੀ ਰਹੀ ਜਹੇ ਧਰ ਇਕ ਬਾਰੀ,
ਜਿੱਥੇ ਇਕ ਵਾਰ ਰੱਖ ਦਿੱਤੀ ਸੀ ਉਥੇ ਹੀ ਪਈ ਰਹੀ।
ਪੰਜ ਮਾਸ ਮਹੇ ਹਰਸੋ ਆਯੋ,
ਉਹ ਜਿਹੜਾ ਮੁਗਲ ਸੀ ਨਾ, ਪੰਜਾਂ ਮਹੀਨਿਆਂ ਦੇ ਬਾਅਦ ਆਪਣੀ ਯਾਤਰਾ ਤੋਂ ਵਾਪਸ ਆਇਆ।
ਬਦਨ ਦਿਖਾਯੋ,
ਆ ਕੇ ਦੋਵਾਂ ਭਰਾਵਾਂ ਦੇ ਸਾਹਮਣੇ ਉਸ ਨੇ ਆਪਣਾ ਚਿਹਰਾ ਲਿਆਂਦਾ।
ਜਾਚਨ ਤਨ ਬਾਕ ਸੁਣਾਵਾ,
ਅਤੇ ਉਹਨੇ ਬੇਨਤੀ ਕੀਤੀ, ਮਾਂ ਪੁਰਸ਼ੋ, ਗੁਰੂ ਦੇ ਸਿੱਖੋ, ਮੇਰੀਆਂ ਦੀਨਾਰਾਂ ਦੇ ਦਿਓ।
ਮੈਂ ਤੁਮਰੇ ਟਿਗ ਤਾਰਗ ਮਗਨਾਵਾ,
ਮੈਂ ਤੁਹਾਡੇ ਕੋਲ ਅਮਾਨਤ ਰੱਖ ਕੇ ਗਿਆ ਸਾਂ।
ਵਹੀ ਖੋਲ ਦੇਖਤ ਨਿਜ ਲਿਖਿਓ,
ਉਸ ਵੇਲੇ ਫਿਰ ਰੂਪ ਚੰਦ ਨੇ ਵਹੀ ਕੱਢੀ, ਪੰਜ ਮਹੀਨੇ ਪਹਿਲਾਂ ਦੀ ਡੇਟ ਵਿਚ ਦੇਖਿਆ ਤੇ ਉਥੇ ਕੁਝ ਲਿਖਿਆ ਨਹੀਂ ਸੀ।
ਨਾਮ ਮੁਗਲ ਹੈ ਕੋ ਪਿਖਿਓ,
ਮੁਗਲ ਦਾ ਕਿਤੇ ਨਾਮ ਨਹੀਂ ਲਿਖਿਆ ਅਮਾਨਤ ਵਿਚ।
ਅਮਰੇ ਪਾਸ ਧਰੀ ਨਹਿ ਤੋਹੀ,
ਜਵਾਬ ਦੇ ਦਿੱਤਾ ਰੂਪ ਚੰਦ ਨੇ ਕਿ ਮੁਗਲ ਜੀ ਸਾਡੇ ਕੋਲ ਨੀ, ਤੁਸੀਂ ਅਮਾਨਤ ਰੱਖੀ ਕਿਤੇ ਹੋਰ ਰੱਖ ਕੇ ਗਏ ਹੋਵੋਗੇ।
ਵਹੀ ਨਾਮ ਕੋ ਪਿਖਿਓ ਨਾ ਮੋਹੀ,
ਕਿਉਂਕਿ ਤੁਹਾਡਾ ਨਾਮ ਵਹੀ ਖਾਤੇ ਵਿਚ ਨਹੀਂ ਹੈ।
ਝਗੜਤ ਝਗੜਤ ਕਰੇ ਸਿਤਾਬ,
ਇਹ ਹੁਣ ਝਗੜਨ ਲੱਗ ਪੈ। ਉਹ ਮੁਗਲ ਕਹਿੰਦਾ ਮੈਂ ਤੁਹਾਡੇ ਕੋਲ ਹੀ ਰੱਖ ਕੇ ਗਿਆ, ਇਨ੍ਹਾਂ ਦੀ ਵਹੀ ਦੱਸਦੀ ਨਹੀਂ, ਝਗੜਾ ਵਧ ਗਿਆ।
ਨਵਾਬ
ਸਰਕਾਰੇ ਦਰਬਾਰੇ ਜਾਣਾ ਪਿਆ, ਉਥੋਂ ਦਾ ਜਿਹੜਾ ਨਵਾਬ ਸੀ ਸ਼ਹਿਰ ਦਾ, ਉਹਦੇ ਪਾਸ ਚਲੇ ਗਏ ਸਰਹੰਦ ਵਿਚ, ਜਿਸ ਦਾ ਰਾਜ ਸੀ ਉਸ ਵੇਲੇ।
ਤੇਲ ਕੋ ਤਰਿਓ ਕਰਾਹਾ,
ਪੁਰਾਣੇ ਸਮਿਆਂ ਦੇ ਨਿਆਂ ਇਹੋ ਜੇ ਹੁੰਦੇ ਸੀ, ਇਨ੍ਹਾਂ ਦੋਵਾਂ ਦਾ ਝਗੜਾ ਨਿਬੇੜਨ ਲਈ ਉਥੇ ਤੇਲ ਦੀ ਕੜਾਈ ਰੱਖੀ ਹੋਈ ਸੀ। ਇਹ ਤੇਲ ਦੀ ਕੜਾਈ ਤਪਾਈ ਜਾਵੇਗੀ ਜਿਵੇਂ ਅਸੀਂ ਤੇਲ ਰਿੱਝ ਦਾਤੇ ਵਿਚ ਪਕੌੜੇ ਕੱਢਦੇ। ਇੱਦਾਂ ਜਦੋਂ ਤੇਲ ਗਰਮ ਹੋ ਗਿਆ ਤੇ ਦੋਵਾਂ ਧਰਾਂ ਨੂੰ ਕਿਹਾ ਗਿਆ ਵੀ ਇਹਦੇ ਚ ਆਪਣਾ ਹੱਥ ਪਾਓ, ਜਿਹੜਾ ਸੱਚਾ ਹੋਵੇਗਾ ਉਹਦਾ ਹੱਥ ਨਹੀਂ ਸੜੇਗਾ। ਜਿਹੜਾ ਝੂਠਾ ਹੋਵੇਗਾ ਉਹਦਾ ਹੱਥ ਸੜ ਜਾਵੇਗਾ।
ਪ੍ਰਪਤ ਕਰਿਓ ਪਾਪ ਕਰ ਮਹਾ।
ਉਸੇ ਵੇਲੇ ਕੜਾਈ ਨੂੰ ਗਰਮ ਕੀਤਾ ਗਿਆ ਤੇ ਜਿਸ ਵੇਲੇ ਤੇਲ ਗਰਮ ਹੋ ਗਿਆ ਹੁਕਮ ਹੋਇਆ ਵੀ ਆਓ ਤੁਹਾਡਾ ਨਿਆਂ ਕੀਤਾ ਜਾਵੇ। ਤਪਦੇ ਹੋਏ ਤੇਲ ਵਿਚ ਹੱਥ ਪਾਓ।
ਪੰਚ ਮੋਹਰ ਕੋ ਕਰਨ ਪ੍ਰਸਾਦ।
ਹੁਣ ਗੁਰੂ ਦੇ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਅਰਾਧਨਾ ਕੀਤੀ ਕਿ ਹੇ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਆਪ ਜੀ ਦੇ ਚਰਨਾਂ ਚੋ ਸਿੱਖੀ ਧਾਰਨ ਕੀਤੀ ਹੈ, ਮਹਾਰਾਜ 5 ਰੁਪਇਆਂ ਦਾ ਕੜਾ ਪ੍ਰਸ਼ਾਦ ਕਰਵਾਵਾਂਗੇ, ਸਾਡੀ ਰੱਖਿਆ ਕਰੋ।
ਸਿੱਖਾਂ ਗੁਰਸੁਖ ਸੁਖੀ ਯਾਦ।
ਸਿੱਖਾਂ ਨੇ ਜਿਨ੍ਹਾਂ ਦਾ ਗੁਰੂ ਤੇ ਦ੍ਰਿੜ ਨਿਸ਼ਚਾ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਰ ਕੇ ਆਪਣੇ ਮਨ ਵਿਚ ਸਰੂਪ ਲਿਆ ਕੇ ਸੁਖਣਾ ਸੁਖ ਲਈ।
ਮੁਗਲ ਸੀਰਨੀ ਪੀਰਨ ਮਾਨੀ।
ਉਧਰ ਮੁਗਲ ਨੂੰ ਵੀ ਚਿੰਤਾ ਹੋਈ ਵੀ ਹੁਣੇ ਘੜੀ ਕ ਨੂੰ ਮੇਰਾ ਹੱਥ ਪੈਣਾ। ਉਹਨੇ ਕਦੀ ਕਿਸੇ ਫਕੀਰ ਨੂੰ, ਕਦੀ ਕਿਸੇ ਮੜੀ ਤੇ, ਕਦੀ ਕਿਸੇ ਕਬਰ ਦੇ ਉੱਤੇ ਕਈ ਸੁਖਣਾ ਸੁਖ ਲਈਆਂ ਸੀਰਨੀਆਂ ਚੂਰਮੇ।
ਬਾਂਟਣ ਕਰੋ ਦਰੂਦ ਬਖਾਨੀ।
ਕਹਿੰਦਾ ਕਿ ਮੈਂ ਦਰੂਦ ਵੰਡਾਂਗਾ।
ਦੋਨੋ ਕੇ ਕਰ ਪਰਿਓ ਕਰਾਹੇ।
ਹੁਣ ਦੋਵਾਂ ਦੇ ਹੱਥ ਕੜਾਏ ਵਿਚ ਵਾਰੀ ਵਾਰੀ ਪਾਏ ਗਏ।
ਸਿੱਖ ਕਰ ਬਚਿਓ ਮੁਗਲ ਕੋ ਦਾਹੇ।
ਪਹਿਲਾਂ ਸਿੱਖਾਂ ਦੇ ਹੱਥ ਪਾਏ, ਪਰ ਸਿੱਖਾਂ ਦੇ ਹੱਥ ਸਹੀ ਸਲਾਮਤ ਰਹੇ, ਸਿੱਖਾਂ ਦੇ ਹੱਥ ਸੜੇ ਨਹੀਂ। ਜਦੋਂ ਮੁਗਲ ਦਾ ਹੱਥ ਪਾਇਆ,
ਪਰ ਪੂਰਾ ਸੋ ਵਹਿਰ ਨਕਾਰਾ,
ਉਸ ਦਾ ਹੱਥ ਚੱਟ ਹੀ ਸੜ ਗਿਆ, ਕੜਾਕੇ ਪਏ। ਜਿਸ ਵੇਲੇ ਹੱਥ ਸੜ ਗਿਆ ਤੇ ਉਹਨੂੰ ਝੂਠਾ ਇਕਰਾਰ ਦੇ ਦਿੱਤਾ, ਸਿੱਖਾਂ ਨੂੰ ਸੱਚਾ ਕਹਿ ਦਿੱਤਾ।
ਪੀਵਾ ਆਪਣੇ ਸਦਨ ਸਦਾਰਾ।
ਪੀਵਾ ਜੀ ਆਪਣੇ ਘਰ ਆਏ ਹਨ।
ਰੂਪ ਚੰਦ ਭਰਾਤਾ ਸੋ ਕਹਿਓ।
ਰੂਪ ਚੰਦ ਦੇ ਨਾਲ ਸਲਾਹ ਕਰਨ ਲੱਗੇ ਆਪਣੇ ਭਰਾ ਨਾਲ।
ਧਨ ਮੁਗਲ ਮਾਗਬੋ ਚਾਹਿਓ।
ਭਈ ਭਰਾਤਾ ਜੀ, ਆਪਣੇ ਤੋਂ ਮੁਗਲ ਨੇ ਧਨ ਕਿਉਂ ਮੰਗਿਆ?
ਸਭ ਦੋਨੋ ਨੇ ਸਕਲ ਦੁਕਾਨ।
ਉਹਨਾਂ ਨੇ ਕਿਹਾ ਵੀ ਹੋ ਸਕਦਾ ਰੱਖ ਕੇ ਗਿਆ ਹੋਵੇ।
ਭੋਜਨ ਕਰੀ ਸਕਲਿਆ ਸਥਾਨ।
ਦੋਵਾਂ ਭਰਾਵਾਂ ਨੇ ਲੱਗ ਕੇ ਇਕ ਇਕ ਅਮਾਨਤ ਜਿਹੜੀ ਸੀ ਵਹੀਆਂ ਲੈ ਕੇ ਸਾਰੀ ਦੁਕਾਨ ਜਿੰਨਾ ਸਟੋਰ ਸੀ ਚੈੱਕ ਕੀਤਾ।
ਇਸ ਬਾਸਨ ਮਹਿ ਤੇ ਸੋ ਪਾਈ।
ਇਕ ਭਾਂਡੇ ਦੇ ਵਿਚੋਂ ਉਹ ਵਾਂਸਲੀ ਮਿਲ ਗਈ ਉਹਨਾਂ ਨੂੰ ਜਿਹੜੀ ਕਿਤੇ ਵਹੀ ਵਿਚ ਲਿਖੀ ਹੋਈ ਨਹੀਂ ਹੈ।
ਮੋਹਰ ਵਾਂਸਲੀ ਮਹਿ ਸਮਦਾਈ।
ਅਤੇ ਉਸ ਵਾਂਸਲੀ ਵਿਚ ਬੇਅੰਤ ਹੀ ਮੋਹਰਾਂ ਹਨ।
ਸੂਰਤ ਸੀਗਰ ਗਏ ਤਹੇ।
ਉਸੇ ਵੇਲੇ ਦੋਵੇਂ ਸਿੱਖਾਂ ਨੂੰ ਬੜੀ ਚਿੰਤਾ ਹੋਈ ਤੇ ਉਸੇ ਵੇਲੇ ਦੋਵੇਂ ਭਰਾ ਮੁਗਲ ਦੇ ਘਰ ਚਲੇ ਗਏ।
ਮੁਗਲ ਸੰਜਿੰਤ ਮਹਾਂ ਦੁੱਖ ਸੋ ਜਹੇ।
ਅੱਗੇ ਮੁਗਲ ਬੜੀ ਚਿੰਤਾ ਵਿਚ, ਜਿਹੜਾ ਬੜਾ ਵਿਆਕਲ ਸੀ, ਹੱਥ ਸੜਿਆ ਹੋਇਆ, ਦਵਾ ਦਾਰੂ ਲਾ ਰਿਹਾ ਸੀ।
ਵਿਸਰ ਗਏ ਹਮ ਖੋਜੀ ਆਛੇ।
ਜਾ ਕੇ ਸਿੱਖਾਂ ਨੇ ਬੇਨਤੀ ਕੀਤੀ, ਮੁਗਲ ਜੀ ਮਹਾਰਾਜ, ਸਾਡੇ ਕੋਲੋਂ ਤੁਹਾਡੀ ਵਾਂਸਲੀ ਵਿਸਰ ਗਈ ਸੀ, ਅਸੀਂ ਜਾ ਕੇ ਫਿਰ ਯਤਨ ਕਰਕੇ ਦੇਖਿਆ ਤੇ ਲੱਭ ਪਈ ਹੈ।
ਹਰੀ ਵਾਸਨੀ ਪ੍ਰਾਪਤ ਪਾਛੇ।
ਪਰ ਉਸ ਵੇਲੇ ਸਾਨੂੰ ਨਹੀਂ ਸੀ ਪਤਾ, ਮਗਰੋਂ ਮਿਲੀ ਹੈ।
ਲਿਓ ਆਪਣੀ ਦੁੱਖ ਦੂਰ ਕਰੀ ਜਾ।
ਆ ਲੈ ਲੋ ਵਾਸਲੀ ਮੋਹਰਾਂ ਦੀ ਭਰੀ ਹੋਈ ਤੇ ਆਪਣੇ ਮਨ ਦਾ ਦੁੱਖ ਦੂਰ ਕਰੋ ਤੇ ਸਾਨੂੰ ਖਿਮਾ ਬਖਸ਼ ਦਿਓ, ਸਾਨੂੰ ਮਾਫ਼ੀ ਦੇ ਦਿਓ।
ਖਿਮਾ ਭੁੱਲ ਹਮਰੀ ਸੁਖ ਲੀ ਜਾ।
ਜੋ ਸਾਡੀ ਭੁੱਲ ਹੋਈ ਹੈ, ਸਾਡੀ ਗਲਤੀ ਹੋਈ ਹੈ, ਉਹਦੀ ਸਾਨੂੰ ਮਾਫ਼ੀ ਦਿਓ।
ਬਿਸਮਤ ਮੁਗਲ ਕਹੀ ਮੁਖ ਬਾਣੀ।
ਹੁਣ ਮੁਗਲ ਬੜਾ ਅਚੰਭਾ ਹੋਇਆ, ਅਚੰਭਾ ਹੋ ਕੇ ਆਪਣੀ ਰਸਨਾ ਤੋਂ ਬੋਲਿਆ,
ਕੀ ਤੁਮ ਮੰਨਤ ਤਬ ਮਾਨੀ।
ਭਈ ਸਿੱਖੋ, ਇਹ ਦੱਸੋ ਵੀ ਤੁਸੀਂ ਕਿਹੜੇ ਪੀਰ ਨੂੰ ਮੰਨਦੇ ਜੇ? ਤੁਹਾਡਾ ਗੁਰੂ ਕੌਣ ਹੈ?
ਪੀਵੇ ਕਹਿਓ ਮੋਹਰ ਹਮ ਪਾਂਚੇ।
ਤਾਂ ਪੀਵਾ ਕਹਿਣ ਲੱਗਾ ਰੂਪ ਚੰਦ ਦਾ ਭਰਾ ਕਿ ਅਸੀਂ ਮੁਗਲ ਜੀ 5 ਮੋਹਰਾਂ ਦਾ ਪ੍ਰਸ਼ਾਦ।
ਸੁਖੇ ਸੁਖ ਸਤਿਗੁਰੂ ਸਾਚੇ।
ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ 5 ਮੋਹਰਾਂ ਦੀ ਸੁਖ ਸੁਖੀ ਹੈ। ਫਿਰ ਪੜ੍ਹੋ।
ਸੁਖੀ ਸੁਖ ਸਤਿਗੁਰੂ ਸਾਚੇ।
ਜੋ ਸੱਚੇ ਸਤਿਗੁਰੂ ਜੀ ਹਨ।
ਕਾਮਲ ਗੁਰੂ ਮੁਗਲ ਮਨ ਜਾਣ।
ਮੁਗਲ ਨੇ ਜਾਣ ਲਿਆ ਵੀ ਇਨ੍ਹਾਂ ਦਾ ਗੁਰੂ ਸਤਿਆ ਵਾਲਾ ਹੈ, ਇਨ੍ਹਾਂ ਦਾ ਗੁਰੂ ਕਰਾਮਾਤੀ ਹੈ, ਇਨ੍ਹਾਂ ਦਾ ਗੁਰੂ ਸਮਰੱਥ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਮਰੱਥ ਗੁਰੂ ਕਿਸੇ ਸਿੱਖ ਦੇ ਸਿਰ ਤੇ ਹੱਥ ਧਰ ਦਿੰਦਾ, ਉਹਦੇ ਕੁਆੜ ਖੁੱਲ ਜਾਂਦੇ ਨੇ, ਉਹਨੂੰ ਅਗਮ ਨਿਗਮ ਦੀ ਸੋਝੀ ਹੋ ਜਾਂਦੀ ਹੈ।
ਚਲੋ ਲੇ ਮੁਝ ਗੁਰਥਾਨ,
ਮੁਗਲ ਦੀ ਐਸੀ ਸ਼ਰਧਾ ਬੱਝੀ ਕਹਿਣ ਲੱਗਾ ਵੀ ਚਲੋ ਮੋਹਰਾਂ ਤੇ ਮਿਲ ਗਈਆਂ, ਇਨ੍ਹਾਂ ਦੀ ਤੇ ਚਿੰਤਾ ਨਹੀਂ, ਪਰ ਮੈਂ ਤੁਹਾਡੇ ਗੁਰੂ ਦਾ ਦਰਸ਼ਨ ਕਰਨਾ ਚਾਹੁੰਦਾ ਹਾਂ।
ਦੋਨੋਂ ਭਰਾਂਤ ਸੰਗ ਲੈ ਤਾਹੀ,
ਦੋਵਾਂ ਭਰਾਵਾਂ ਨੇ ਕਿਹਾ, ਚਾਹ ਹੁੰਦਾ ਸੀ। ਅੱਜ ਕੱਲ ਜੇ ਕਿਸੇ ਸਿੱਖ ਨੂੰ ਕੋਈ ਕਵੇ ਮੈਂ ਅੰਮ੍ਰਿਤ ਛਕਣਾ ਤੇ ਉਹਦੀ ਮਦਦ ਉਹਨੂੰ ਕਰਨੀ ਚਾਹੀਦੀ ਵੀ ਚੱਲ ਗੁਰਮੁਖਾ ਫਲਾਣੇ ਦਿਨ ਫਲਾਣੀ ਜਗ੍ਹਾ ਉੱਤੇ ਅੰਮ੍ਰਿਤ ਸੰਚਾਰ ਹੈ, ਮੈਂ ਤੈਨੂੰ ਆਪਣੀ ਮੋਟਰ ਚ ਬਿਠਾ ਕੇ ਖੜਾਂਗਾ, ਅੰਮ੍ਰਿਤ ਛਕਾ ਕੇ ਲਿਆਵਾਂਗਾ। ਜੇ ਤੇਰੇ ਕੋਲ ਕੋਈ ਵਸਤੂ ਨਹੀਂ ਤੇ ਉਹ ਵੀ ਮੈਂ ਤੈਨੂੰ ਆਪਣੇ ਕੋਲੋਂ ਦੇ ਦੂੰ। ਕਈਆਂ ਗੁਰਸਿੱਖਾਂ ਨੇ ਗੁੱਟ ਕੇ ਕਕਾਰ ਆਪਣੇ ਘਰ ਚ ਵਾਧੂ ਲਿਆ ਕੇ ਰੱਖੇ ਹੁੰਦੇ ਇੰਡੀਆ ਤੋਂ, ਜੇ ਕਿਸੇ ਨੂੰ ਲੋੜ ਹੋਵੇ ਤੇ ਚੱਟ ਦੇ ਦਿੰਦੇ ਨੇ, ਸਿੱਖ ਦੀ ਖੁਸ਼ੀ ਮਿਲ ਜਾਂਦੀ ਹੈ। ਇਸ ਪ੍ਰਕਾਰ ਦੋਵਾਂ ਭਰਾਵਾਂ ਨੇ ਇਹ ਨਹੀਂ ਕਿਹਾ ਵੀ ਸਾਡਾ ਵੇਲ ਨਹੀਂ, ਦੋਵੇਂ ਭਰਾ ਨਾਲ ਤਿਆਰ ਹੋਏ ਵੀ ਚੱਲ ਇਸ ਬਹਾਨੇ ਅਸੀਂ ਵੀ ਗੁਰੂ ਦਾ ਦਰਸ਼ਨ ਕਰ ਆਵਾਂਗੇ।
ਆਏ ਸੀ ਗੁਰ ਗੁਰੂ ਕੇ ਪਾਹੀ,
ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਹਨ ਮੁਗਲ ਨੂੰ ਨਾਲ ਲੈ ਕੇ।
ਮਸਤਕ ਟੇਕ ਬੈਠ ਕਰ ਬੂਜੇ,
ਆ ਕੇ ਜੋ ਗੁਰੂ ਦੀ ਵਿਧੀ ਹੈ ਪਹਿਲੇ ਸਭ ਤੋਂ ਮੱਥਾ ਟੇਕਣਾ ਨਮਸਕਾਰ ਕਰਨੀ। ਆ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਯਥਾ ਸ਼ਕਤ ਭੇਟਾ ਰੱਖ ਕੇ ਮੱਥਾ ਟੇਕਿਆ।
ਵਿਪਰੀਤ ਪਈ ਔਰ ਸੂਜੇ,
ਮੁਗਲ ਪੁੱਛਣ ਲੱਗਾ ਮਹਾਰਾਜ ਉਲਟੀ ਗੱਲ ਹੋਈ ਹੈ।
ਸਾਚੋ ਝੂਠ, ਝੂਠ ਪਾ ਸਾਚੋ,
ਮਹਾਰਾਜ ਤੁਹਾਡੇ ਸਿੱਖ ਝੂਠੇ ਸਨ ਪਰ ਇਹ ਸੱਚੇ ਹੋ ਗਏ, ਮੈਂ ਸੱਚਾ ਸਾਂ ਤੇ ਮੈਂ ਝੂਠਾ ਹੋ ਗਿਆ।
ਸੁਣ ਸ੍ਰੀ ਸਤਿਗੁਰ ਬਚਨੇ ਉਬਾਚੋ,
ਸੁਣ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੁਗਲ ਨੂੰ ਸਮਝਾਇਆ।
ਇਸ ਕੋ ਨਹਿ ਸੁਧ ਦਰਬ ਤੁਹਾਰੇ,
ਦੇਖ ਪਈ ਜੋ ਤੂੰ ਅਮਾਨਤ ਧਨ ਰੱਖਿਆ ਸੀ ਇਨ੍ਹਾਂ ਸਿੱਖਾਂ ਨੂੰ ਉਸ ਵੇਲੇ ਉਸ ਦੀ ਕੋਈ ਖਬਰ ਨਹੀਂ ਸੀ, ਇਨ੍ਹਾਂ ਇਹ ਵੀ ਆਪਣੇ ਆਪ ਵਿਚ ਉਸ ਟਾਈਮ ਤੇ ਸੱਚੇ ਸਨ।
ਅਰੇ ਉਹ ਸਿੱਖ ਪੁੰਨ ਸ਼ਰਨ ਹਮਾਰੇ,
ਤੇ ਦੂਸਰਾ ਇਹ ਸਿੱਖ ਨੇ ਸਾਡੇ ਇਹ ਸਾਡੀ ਸ਼ਰਨ ਪੈ ਗਏ, ਇਨ੍ਹਾਂ ਦੀ ਲਜਪਤ ਸਾਨੂੰ ਰੱਖਣੀ ਪਈ।
ਉਬਾਰ ਆਪਣੋ ਜਾਣੇ,
ਅਸੀਂ ਇਨ੍ਹਾਂ ਨੂੰ ਆਪਣੇ ਸਿੱਖ ਜਾਣ ਕੇ ਦੁੱਖ ਵਿਚੋਂ ਕਸ਼ਟ ਵਿਚੋਂ ਬਚਾਇਆ, ਇਨ੍ਹਾਂ ਦੀ ਰੱਖਿਆ ਕੀਤੀ।
ਤੂੰ ਬਹੁ ਪੀਰ ਨਾ ਰੱਖਿਆ ਠਾਨੇ,
ਤੂੰ ਬਹੁਤੇ ਪੀਰਾਂ ਫਕੀਰਾਂ ਨੂੰ ਮਨਾਉਂਦਾ ਸੀ, ਤੇਰੀ ਕਿਸੇ ਇਕ ਤੇ ਸ਼ਰਧਾ ਨਹੀਂ ਸੀ, ਇਸ ਕਰਕੇ ਤੇਰੀ ਕਿਸੇ ਨੇ ਰਾਖੀ ਨਹੀਂ ਕੀਤੀ।
ਸੁਣ ਕਰ ਮੁਗਲ ਪਰਿਓ ਸਰਨਾਈ,
ਸੁਣ ਕਰਕੇ ਇਹ ਵਾਰਤਾ ਮੁਗਲ ਗੁਰੂ ਅਰਜਨ ਦੇਵ ਦੀ ਸ਼ਰਨ ਵਿਚ ਢਹਿ ਪਿਆ।
ਭਇਓ ਸਿੱਖ ਗੁਰਮਤ ਚਿਤ ਪਾਈ,
ਕਹਿਣ ਲੱਗਾ ਮਹਾਰਾਜ ਫਿਰ ਮੈਨੂੰ ਵੀ ਆਪਣਾ ਸਿੱਖ ਹੀ ਬਣਾ ਲਵੋ। ਗੁਰੂ ਨਾਨਕ ਦੇ ਘਰ ਨਾ ਹਿੰਦੂ ਨਾ ਮੁਸਲਮਾਨ ਨਾ ਈਸਾਈ ਮਸਾਈ ਦਾ ਕੋਈ ਵਿਤਕਰਾ ਨਹੀਂ, ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਵਰਣ ਦਾ ਹੋਵੇ, ਕੋਈ ਜਾਤ ਹੋਵੇ, ਕੋਈ ਗੋਤ ਹੋਵੇ, ਜਿਹੜਾ ਗੁਰੂ ਤੇ ਭਰੋਸਾ ਲੈ ਆਉਂਦਾ ਹੈ ਸਤਿਗੁਰੂ ਜੀ ਉਸੇ ਨੂੰ ਹੀ ਸਿੱਖ ਬਣਾ ਲੈਂਦੇ ਹਨ। ਸਿੱਖ ਦਾ ਅਰਥ ਹੈ ਸਿੱਖਿਆ ਨੂੰ ਗ੍ਰਹਿਣ ਕਰਨਾ। ਜੇ ਇਕ ਗੁਰ ਕੀ ਸਿੱਖ ਸੁਣੀ, ਜਿਹੜਾ ਪ੍ਰਾਣੀ ਗੁਰੂ ਦੀ ਇਕ ਵੀ ਸਿੱਖਿਆ ਨੂੰ ਮੰਨ ਲੈਂਦਾ ਹੈ ਉਹ ਹੀ ਗੁਰੂ ਦਾ ਸਿੱਖ ਹੈ, ਸਮਝੋ ਕਿ ਸਿੱਖੀ ਵਿਚ ਉਸਨੇ ਪਹਿਲਾ ਕਦਮ ਰੱਖ ਦਿੱਤਾ।
ਧੰਨ ਧੰਨ ਕਹੇ ਜਹੇ ਕਹੇ ਸਾਰੇ,
ਜਿੱਥੇ ਕਿੱਥੇ ਵਾਰਤਾ ਪਸਰੀ ਜਦੋਂ ਸਾਰੇ ਧੰਨ ਗੁਰੂ ਅਰਜਨ ਦੇਵ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ।
ਸਤਿਗੁਰ ਕੋ ਬੜ ਸੋ ਜਸ ਉਚਾਰੇ,
ਏਦਾਂ ਭਾਈ ਸਤਿਗੁਰਾਂ ਦਾ ਬੜਾ ਭਾਰੀ ਸ੍ਰਿਸ਼ਟ ਜਸ ਹੋਇਆ, ਕਿੰਨਾ ਕ ਜਸ ਕੌਣ ਵਰਣਨ ਕਰ ਸਕਦਾ ਹੈ।
ਇਕ ਪ੍ਰਤਾਪੂ ਸਿੱਖ ਚੱਲ ਆਇਓ,
ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਚ ਬੇਅੰਤ ਸਿੱਖ ਆਉਂਦੇ ਨੇ, ਗੁਰੂ ਮਹਾਰਾਜ ਜੀ ਤੋਂ ਵਰੋਸ ਆਉਂਦੇ ਨੇ, ਜੋ ਜੋ ਕਾਮਨਾ ਜੋ ਜੋ ਭਾਵਨਾ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਚ ਸਿੱਖ ਪਹੁੰਚਦੇ ਨੇ, ਸਤਿਗੁਰੂ ਉਨ੍ਹਾਂ ਦੀਆਂ ਸਾਰੀਆਂ ਭਾਵਨਾ ਪੂਰੀਆਂ ਕਰਦੇ ਹਨ। ਦੇਖੋ ਇਹ ਸਿੱਖਾਂ ਨੇ ਜਿਸ ਵੇਲੇ ਸ਼ਰਧਾ ਨਾਲ ਸਤਿਗੁਰੂ ਮਹਾਰਾਜ ਦੇ ਚਰਨ ਪਰਸੇ, ਗੁਰੂ ਨੇ ਇਨ੍ਹਾਂ ਦੀ ਰੱਖਿਆ ਕੀਤੀ। ਜੇ ਅਸੀਂ ਵੀ ਸਤਿਗੁਰੂ ਦੇ ਚਰਨ ਸ਼ਰਧਾ ਨਾਲ ਪਰਸਾਂਗੇ ਤਾਂ ਸਤਿਗੁਰੂ ਜੀ ਸਾਡੀ ਵੀ ਰੱਖਿਆ ਕਰਨਗੇ। ਇਕ ਸਿੱਖ ਦੀ ਹੋਰ ਕਥਾ ਸੁਣੋ।
ਇੱਕ ਪ੍ਰਤਾਪੂ ਸਿੱਖ ਚੱਲ ਆਇਓ।
ਇੱਕ ਪ੍ਰਤਾਪੂ ਨਾਮ ਦਾ ਸਿੱਖ ਗੁਰੂ ਚਰਨਾਂ ਵਿੱਚ ਚੱਲ ਕੇ ਆਇਆ।
ਸਤਿਗੁਰ ਆਗੇ ਸੀਸ ਨਵਾਇਓ।
ਗੁਰੂ ਦੇ ਚਰਨਾਂ ਚ ਇਸ ਨੇ ਮੱਥਾ ਟੇਕਿਆ।
ਹੱਥ ਜੋੜ ਅਰਜੀ ਇਮ ਕਹੀ।
ਹੱਥ ਜੋੜ ਕੇ ਅਰਜ ਕੀਤੀ ਹੈ।
ਅਮਰੀ ਬ੍ਰਿਤ ਸ਼ਸਤਰ ਕੀ ਅਹੀ।
ਮਹਾਰਾਜ ਮੈਂ ਸਿਪਾਹੀ ਹਾਂ ਤੇ ਸ਼ਸਤਰ ਧਾਰੀ ਹੋ ਕੇ ਰਹਿੰਦਾ ਹਾਂ, ਸੂਰਮ ਗਤੀ ਨੂੰ ਪ੍ਰਾਪਤ ਹਾਂ।
ਜਿਸ ਵਿਦ ਹੋਇ ਪ੍ਰਾਪਤ ਕਲਿਆਣਾ।
ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੇਰੀ ਵੀ ਕਲਿਆਣ ਹੋ ਜਾਵੇ।
ਆਪ ਕਰੋ ਉਪਦੇਸ਼ ਮਹਾਨਾ।
ਕੋਈ ਐਸਾ ਸੁੰਦਰ ਉਪਦੇਸ਼ ਦੇਵੋ।
ਸ੍ਰੀ ਮੁਖ ਤੇ ਤਬ ਤਿਸ ਕੋ ਪਾਖਾ।
ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ।
ਆਏ ਕਾਲ ਜਬ ਕੋਈ ਨਾ ਰਾਖਾ।
ਭਾਈ ਦੇਖ ਪ੍ਰਤਾਪੂ, ਜਦੋਂ ਕਾਲ ਆਉਂਦਾ ਨਾ ਮੌਤ ਆਉਂਦੀ, ਉਦੋਂ ਕੋਈ ਰੱਖਿਆ ਨਹੀਂ ਕਰ ਸਕਦਾ।
ਜੇਕਰ ਕਾਲ ਨਹੀਂ ਇਸ ਆਵਾ।
ਪਰ ਜਿਸ ਪ੍ਰਾਣੀ ਦੇ ਮਰਨ ਦਾ ਸਮਾਂ ਨਿਸ਼ਚਿਤ ਨਹੀਂ ਆਇਆ,
ਰਾਖੋ ਨਿਤ ਕਾਲ ਰਹਾਵਾ,
ਤਾਂ ਕਾਲ ਹੀ ਇਸ ਦੀ ਰੱਖਿਆ ਕਰਦਾ ਹੈ, ਇਸ ਨੂੰ ਮੌਤ ਤੋਂ ਬਚਾ ਲੈਂਦਾ ਹੈ।
ਜਾਂ ਤੇ ਧਰੇ ਧਰਮ ਨੇ ਜਿਤ ਜੋਧਾ।
ਇਸ ਕਰਕੇ ਜਿਹੜਾ ਜੋਧਾ ਹੈ ਉਹਨੂੰ ਧਰਮੀ ਹੋਣਾ ਚਾਹੀਦਾ ਹੈ।
ਯੁੱਧ ਮੈਂ ਤਿਆਗ ਹੈ ਕਰੋਧਾ।
ਕਰੋਧ ਵਿਚ ਆ ਕੇ ਆਪਣਾ ਧਰਮ ਨਹੀਂ ਤਿਆਗ ਦੇਣਾ ਚਾਹੀਦਾ। ਜਿਹੜੇ ਅਖਵਾਉਂਦੇ ਯੋਧੇ ਨੇ ਧਰਮ ਛੱਡ ਦਿੰਦੇ ਨੇ, ਫਿਰ ਉਹਨਾਂ ਦਾ ਵਿਨਾਸ਼ ਹੋ ਜਾਂਦਾ ਹੈ।
ਸੰਤ ਅਥਿਤ ਦਿਜ ਇਹਨੂੰ ਰੰਗ।
ਗੁਰੂ ਨੇ ਕੀ ਉਪਦੇਸ਼ ਦਿੱਤਾ ਵੀ ਕੋਈ ਹੋਵੇ ਸੰਤ ਮਹਾਤਮਾ ਬੰਦਗੀ ਕਰਨ ਵਾਲਾ ਸੰਤ।
ਸੰਤ ਅਥਿਤ,
ਅਥਿਤ ਕਹਿੰਦੇ ਨੇ ਅਥਿਤੀ ਰਾਈ, ਪਤਾ ਹੀ ਨਹੀਂ, ਥਿਤ ਦੱਸਣ ਤੋਂ ਬਿਨਾਂ ਹੀ ਜਿਹੜਾ ਆ ਜਾਵੇ। ਪਹਿਲੇ ਜਮਾਨਿਆਂ ਵਿਚ ਜਿੰਨੀਆਂ ਧਰਮਸ਼ਾਲਾ ਨੇ ਅਥਿਤੀਆਂ ਵਾਸਤੇ ਸਨ। ਅਥਿਤੀ ਕਹਿੰਦੇ ਨੇ, ਥਿਤ ਕਹਿੰਦੇ ਨੇ ਤਰੀਕ ਨੂੰ, ਨਿਸ਼ਚਿਤ ਸਮਾਂ। ਅਸੀਂ ਪਹਿਲੇ ਟੈਲੀਫੋਨ ਕਰਦੇ ਨੇ ਵੀ ਫਲਾਣੀ ਤਰੀਕ ਨੂੰ ਇੰਨੇ ਵਜੇ ਪਹੁੰਚਣਾ, ਅਗਲਾ ਬੰਦੋਬਸਤ ਰੱਖਦਾ ਰਹਿਣ ਦਾ, ਰੋਟੀ ਪਾਣੀ ਦਾ। ਪਰ ਇਹ ਯੁੱਗ ਹੁਣ ਬਦਲਿਆ, ਨਹੀਂ ਤੇ ਪਹਿਲੇ ਸਮਿਆਂ ਵਿਚ ਕੋਈ ਰਾਹੀ ਤੁਰਿਆ ਜਾ ਰਿਹਾ, ਜਾਣਾ ਉਹਨੇ ਅਗਾਂਹ ਹੁੰਦਾ ਸੀ, ਰਾਤ ਰਸਤੇ ਚ ਪੈ ਜਾਂਦੀ ਸੀ, ਉਥੇ ਠਹਿਰਦਾ ਬਿਨਾਂ ਥਿਤ ਦੱਸਣ ਤੋਂ, ਬਿਨਾਂ ਟਾਈਮ ਟੇਬਲ ਦੱਸਣ ਤੋਂ। ਜੇ ਕੋਈ ਆ ਜਾਵੇ ਤਾਂ ਗੁਰਮਤਿ ਕਹਿੰਦੀ ਵੀ ਉਹਦੀ ਵੀ ਆਓ ਭਗਤ ਕਰਨੀ ਚਾਹੀਦੀ ਹੈ। ਸਤਿਗੁਰੂ ਜੀ ਉਪਦੇਸ਼ ਦਿੰਦੇ, ਇਕ ਤਾਂ ਸੰਤ, ਦੂਸਰਾ ਕੋਈ ਅਥਿਤੀ ਚਲਾ ਜਾ ਰਿਹਾ ਕਿਸੇ ਯਾਤਰਾ ਤੇ। ਦਿਜ ਮੈਣੇ ਬ੍ਰਹਮਣ, ਬ੍ਰਹਮ ਗਿਆਨੀ ਜਿਹੜਾ ਹੈ।
ਤੈਨੂੰ ਰੰਕ,
ਧੇਨ ਕਹਿੰਦੇ ਹਨ ਗਊ ਨੂੰ, ਰੰਕ ਕਹਿੰਦੇ ਹਨ ਗਰੀਬ ਨੂੰ। ਗਊ ਹੋਵੇ ਜਾਂ ਗਰੀਬ ਆਦਮੀ ਹੋਵੇ,
ਜੋ ਇਨਕੋ ਦੁੱਖ ਦੇ ਆਤੰਕ।
ਇਨ੍ਹਾਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ, ਇਨ੍ਹਾਂ ਤੇ ਨੀ ਆਪਣੀ ਸੂਰਮਗਤੀ ਪਰਖਣੀ ਚਾਹੀਦੀ। ਭਾਵ ਸਵਾਦ ਤੇ ਤਾਮ ਨਾ, ਜਿਹੜਾ ਅੱਗੋ ਮੂੰਹ ਭੰਨਣ ਵਾਲਾ ਹੋਵੇ ਉਹਦੇ ਸਾਹਮਣੇ ਹੋਵੇ। ਜੇ ਕਿਸੇ ਗਰੀਬ ਤੇ ਰੋਬ ਪਾਇਆ ਉਹਨੇ ਤੇ ਵਿਚਾਰੇ ਨੇ ਚੁੱਪ ਹੀ ਕਰ ਲੈਣਾ, ਉਹ ਕੋਈ ਸੂਰਮ ਗਤੀ ਨਹੀਂ।
ਹਾਂ ਧਰਮ ਕੋ ਜੰਗ ਮਚਾਵੇ।
ਹਾਂ ਇਨ੍ਹਾਂ ਦੀ ਕੋਈ ਬੇਪਤੀ ਕਰਦਾ ਹੋਵੇ ਧਰਮੀ ਲੋਕਾਂ ਦੀ, ਤੇ ਉਥੇ ਸੂਰਮੇ ਦਾ ਫਰਜ਼ ਬਣਦਾ ਵੀ ਜੰਗ ਯੁੱਧ ਕਰਨਾ, ਇਨ੍ਹਾਂ ਦੀ ਰੱਖਿਆ ਕਰਨੀ। ਕੋਈ ਗਰਭਵਤੀ ਇਸਤਰੀ ਹੈ, ਕੋਈ ਬਜੁਰਗ ਹੈ, ਕੋਈ ਬਾਲਕ ਹੈ, ਉਹਨਾਂ ਨੂੰ ਨਹੀਂ ਮਾਰਨਾ ਸੂਰਮੇ ਨੇ।
ਕਨੇ ਕੇ ਥੋਰੇ ਨਹੀਂ ਮਨ ਲਿਆਵੇ।
ਇਹ ਨਾ ਸੋਚੇ ਵੀ ਮੇਰੇ ਸ਼ਤਰੂ ਬਹੁਤੇ ਹਨ ਜਾਂ ਥੋੜੇ ਹਨ, ਉਥੇ ਫਿਰ ਡਟ ਜਾਵੇ। ਸੂਰਮੇ ਦਾ ਕੰਮ ਹੈ ਧਰਮੀ ਦੀ ਰੱਖਿਆ ਕਰਨੀ।
ਜਥਾ ਸ਼ਕਤ ਕਰ ਤੋ ਰਹੇ ਦਾਨ,
ਫਿਰ ਜਥਾ ਸ਼ਕਤ ਉਹਨਾਂ ਦੀ ਸਹਾਇਤਾ ਕਰੇ।
ਖਾਨ ਪਾਨ ਬਸਤਰਨ ਤਨ ਜਾਨ,
ਇੰਨਾ ਹੀ ਨੀ ਉਹਨਾਂ ਦੀ ਰੱਖਿਆ ਕਰੇ, ਉਹਨਾਂ ਨੂੰ ਖਾਣ ਪੀਣ ਵਾਸਤੇ ਵੀ ਦੇਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦਾ ਯੁੱਧ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਹਰ ਤੀਰ ਨਾਲ ਸਵਾ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀ। ਜਦੋਂ ਗੁਰਦੇਵ ਕਮਾਨ ਚੋਂ ਤੀਰ ਛੱਡਦੇ ਸਨ, ਤੀਰ ਖਾਲੀ ਨਹੀਂ ਸੀ ਜਾਂਦਾ, ਜਾਂ ਸੂਰਮਾ ਮਰ ਜਾਂਦਾ ਸੀ ਸਾਹਮਣੇ ਸ਼ਤਰੂ, ਨਹੀਂ ਤੇ ਜ਼ਖਮੀ ਹੋ ਜਾਂਦਾ ਸੀ। ਜਿਹੜਾ ਮਰ ਜਾਂਦਾ ਸੀ ਉਹਦੇ ਖੱਫਣ ਤੇ ਅੰਤਮ ਕਿਰਿਆ ਵਾਸਤੇ ਉਹ ਸੋਨਾ ਕੰਮ ਆ ਜਾਂਦਾ ਸੀ। ਜੇ ਕੋਈ ਜ਼ਖਮੀ ਹੋ ਜਾਵੇ ਤੇ ਉਹਦੀ ਮਲਮ ਪੱਟੀ ਵਾਸਤੇ ਕੰਮ ਆ ਜਾਂਦਾ ਸੀ। ਸਤਿਗੁਰੂ ਜੀ ਦੇ ਹਰ ਕਰਮ ਵਿਚ ਧਰਮ ਹੈ।
ਕਰਬੇ ਦਾਨ ਸ਼ਸਤਰ ਕੇ ਮਾਹੀ,
ਭਾਈ ਸ਼ਸਤਰ ਧਾਰੀ ਨੂੰ ਚਾਹੀਦਾ ਹੈ ਕਿ ਗਰੀਬਾਂ ਦੀ ਮਦਦ ਕਰਨੀ, ਉਨ੍ਹਾਂ ਨੂੰ ਅੰਨ ਵਸਤਰ ਆਦਿ ਦੇਣਾ।
ਬਰਕਤ ਹੋ ਤਾਂ ਨੇ ਫਲ ਹੋਏ ਨਾਹੀ,
ਫੇਰ ਉਸ ਸੂਰਮੇ ਦੀ ਸੂਰਮ ਗਤੀ ਵਿਚ ਬਰਕਤ ਹੁੰਦੀ ਹੈ, ਤਾਕਤ ਆਉਂਦੀ ਹੈ, ਬਲ ਆਉਂਦਾ ਹੈ।
ਜਸ ਜਗਤ ਕਹੇ ਸੁਧਾ ਸਮਾਨ,
ਸਾਰੇ ਜਗਤ ਵਿਚ ਅੰਮ੍ਰਿਤ ਰੂਪ ਉਸ ਦਾ ਜਸ ਹੋਣ ਲੱਗ ਪੈਂਦਾ ਹੈ।
ਸਾਮੇ ਆਪ ਜਸ ਕਰੇ ਸੋਹਾਨ,
ਪਰ ਜਿਹੜਾ ਕਿਸੇ ਗਰੀਬ ਨੂੰ ਮਾਰ ਜਾਵੇ, ਕਿਸੇ ਬਜੁਰਗ ਨੂੰ ਮਾਰ ਦੇਵੇ, ਕਿਸੇ ਬੱਚੇ ਤੇ ਹੱਥ ਚੁੱਕ ਲਵੇ, ਕਿਸੇ ਗਰਭਵਤੀ ਇਸਤਰੀ ਤੇ ਹੱਥ ਚੁੱਕ ਲਵੇ, ਉਹਦਾ ਫਿਰ ਅਪਜਸ ਹੀ ਹੁੰਦਾ। ਲੋਕ ਉਨ੍ਹਾਂ ਨੂੰ ਲਾਹਣ ਤਾਈ ਪਾਉਂਦੇ ਨੇ, ਗਾਲਾਂ ਹੀ ਕੱਢਦੇ। ਸਤਿਗੁਰੂ ਜੀ ਜੈਸਾ ਜੈਸਾ ਕਿਸੇ ਦਾ ਕਰਮ ਹੈ, ਕਿੱਤਾ ਹੈ, ਉਹਦੀ ਕਿਰਤ ਵੇਖ ਕੇ ਉਹਨੂੰ ਕਿਰਤ ਵਿਚ ਹੀ ਉਪਦੇਸ਼ ਦੇ ਦਿੰਦੇ ਹਨ।
ਸੁਣ ਪਰ ਸੰਗ ਪਾਰ ਦੇ ਪ੍ਰਤਾਪੂ,
ਸੁਣ ਕਰਕੇ ਗੁਰੂ ਦਾ ਬਚਨ ਤੇ ਪ੍ਰਤਾਪੂ ਮਨ ਵਿਚ ਬੜਾ ਪ੍ਰਸੰਨ ਹੋਇਆ।
ਨਮੋ ਕਰੀ ਗੁਰ ਲਖਿਓ ਪ੍ਰਤਾਪੂ,
ਨਮਸਕਾਰ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਕੇ, ਮਹਾਰਾਜ ਆਪ ਧਨ ਹੋ, ਆਪ ਧਨਤਾ ਯੋਗ ਹੋ, ਇਕ ਸ਼ਬਦ ਵੀ ਸੁਣ ਲਵੋ ਗੁਰਬਾਣੀ ਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਇਕ ਸ਼ਬਦ ਦੀ ਕੱਲ ਵਿਚਾਰ ਕੀਤੀ ਸੀ। ਇਕ ਗੁਰਬਾਣੀ ਦਾ ਸ਼ਬਦ ਸੁਣੋ, ਬਾਣੀ ਨਾਲ ਜੁੜਾਂਗੇ, ਇਹ ਮਨ ਜਿਹੜਾ ਹੈ ਨਾ, ਇਹ ਤੀਰ ਦੀ ਨਿਆਈ ਹੈ। ਤੇ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ, ਇਹ ਹਮਾਨੂ ਪੰਛੀ ਦੇ ਖੰਭਾਂ ਦੀ ਨਿਆਈ ਹੈ। ਇਕ ਵਾਰ ਨਾਰਦ ਮੁਨੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਆਇਆ। ਵੈਦ ਜੋਤ ਕੀ ਪਾਸ ਜਾਏ ਨਰ ਤਾਹੇ ਬਲਾਵਤ, ਕਹੀ ਪੰਚ ਤੇ ਠੌਰ ਤਾਹਾਂ ਘਰ ਜਾਏ ਨਾ ਖਾਲੀ, ਫਲ ਦੀਜੇ ਫਲ ਪਾਏ ਬਾਤ ਇਹ ਗ੍ਰੰਥਨ ਵਾਲੀ। ਇਕ ਥਾਂ ਏਦਾਂ ਵੀ ਲਿਖਿਆ ਕਿ ਫੁੱਲ ਵੀ ਰੱਖੋ ਤੇ ਫਲ ਮਿਲਦਾ। ਸੰਤ ਨਿਹਾਲ ਸਿੰਘ ਜੀ ਲਿਖਦੇ ਨੇ, ਇਕ ਹੀ ਚੜਾਏ ਫਲ ਚਾਰੋ ਫਲ ਦੇ ਤਜੋਈ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਚ ਜਿਹੜਾ ਸਿੱਖ ਇਕ ਫਲ ਲਿਆ ਕੇ ਨੇਮ ਨਾਲ ਭੇਟਾ ਕਰਦਾ, ਕੋਈ ਅੰਬ ਲਿਆਵੇ, ਖਰਬੂਜਾ ਲਿਆਵੇ ਜਾਂ ਹੋਰ ਕੋਈ ਫਲ ਫਲੂਟ ਲਿਆਵੇ, ਇਕ ਫਲ ਰੱਖਣ ਨਾਲ ਗੁਰੂ ਨੂੰ ਚਾਰ ਫਲ ਦੇ ਦਿੰਦਾ, ਧਰਮ ਅਰਥ ਕਾਮ ਮੋਖ। ਚੌ ਫਲਾਂ ਵਿਚ ਦੁਨੀਆਂ ਦੇ ਸਾਰੇ ਪਦਾਰਥ ਆ ਜਾਂਦੇ ਹਨ। ਨਾਰਦ ਮੁਨੀ ਨੇ ਹਮਾਨੂ ਪੰਛੀ ਦੇ ਖੰਭ ਰੱਖੇ ਗੁਰੂ ਚਰਨਾਂ ਵਿਚ, ਤਾਂ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਰਿਸ਼ੀ ਜੀ ਤੁਹਾਡਾ ਤੇ ਦਰਸ਼ਨ ਹੀ ਬੜਾ ਦੁਰਲੱਭ ਹੈ, ਤੁਸੀਂ ਕਾਹਨੂੰ ਖੇਚਲ ਕਰਨੀ ਸੀ? ਨਹੀਂ ਮਹਾਰਾਜ, ਜਿਹੜੀ ਮਰਿਆਦਾ ਉਹ ਨਹੀਂ ਤਿਆਗਣੀ, ਤੁਸੀਂ ਸਾਰੇ ਜਗਤ ਦੀ ਕਲਿਆਣ ਕਰ ਰਹੇ ਹੋ ਤੇ ਮੇਰਾ ਚਿੱਤ ਕਰ ਆਇਆ ਕਿ ਆਪ ਦੇ ਚਰਨ ਪਰਸਾ। ਕੁਝ ਸਮਾਂ ਨਾਰਦ ਨੇ ਗੁਰੂ ਗੋਬਿੰਦ ਸਿੰਘ ਨਾਲ ਵਾਰਤਾਲਾਪ ਕੀਤੀ ਤੇ ਬਾਅਦ ਵਿਚ ਮੱਥਾ ਟੇਕ ਕੇ ਚਲਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸਮਝਾਉਣ ਲਈ ਭਾਈ ਜੋਰਾ ਸਿੰਘ ਨੂੰ ਹੁਕਮ ਕੀਤਾ ਕਿ ਆ ਖੰਭ ਲੈ ਲਾ ਤੇ ਆ ਤੀਰ ਲੈ ਲਾ, ਇਨ੍ਹਾਂ ਖੰਭਾਂ ਦੇ ਨਾਲ ਕਾਰੀਗਰਾਂ ਨੂੰ ਕਹੋ ਵਿਧੀ ਪੂਰਵਕ ਇਹ ਖੰਭ ਜੜ ਦੇਣ। ਕਾਰੀਗਰ ਨੇ ਤੀਰਾਂ ਦੇ ਨਾਲ ਖੰਭਾਂ ਨੂੰ ਬਰੀਕ ਤਾਰ ਲੈ ਕੇ ਵਲੇਟ ਕੇ ਤਾਰ ਐਨ ਇਕ ਜਾਨ ਕਰ ਦਿੱਤਾ। ਗੁਰੂ ਜੀ ਨੇ ਸੰਗਤ ਵਿਚ ਐਲਾਨ ਕੀਤਾ ਵੀ ਕੱਲ ਨੂੰ ਸੰਗਤ ਜੀ ਤੀਰ ਚਲਾਵਾਂਗੇ, ਜਿਹੜਾ ਸਿੱਖ ਤੀਰ ਪਕੜ ਕੇ ਲਿਆਵੇਗਾ ਉਹਨੂੰ ਮੂੰਹੋਂ ਮੰਗੇ ਵਰ ਦਿਆਂਗੇ, ਇਨਾਮ ਦਿਆਂਗੇ। ਸਿੱਖ ਤਿਆਰ ਹੋ ਗਏ ਵੀ ਅੱਜ ਤੀਰ ਛੱਡਣੇ ਨੇ ਗੁਰੂ ਜੀ ਨੇ। ਸੰਗਤ ਭਰਪੂਰ ਬੈਠੀ, ਦੀਵਾਨ ਦੀ ਸਮਾਪਤੀ ਹੋਈ ਤੇ ਗੁਰੂ ਜੀ ਨੇ ਕਰੜਾ ਧਨਸ਼ਬਾਨ ਪਕੜਿਆ ਤੇ ਉਹ ਤੀਰ ਸੰਗਤ ਨੂੰ ਵਿਖਾਏ ਜਿਨ੍ਹਾਂ ਨਾਲ ਖੰਭ ਲੱਗੇ ਹੋਏ ਸੀ। ਗੁਰੂ ਜੀ ਨੇ ਤੰਦੀ ਚ ਰੱਖ ਕੇ ਕੰਨ ਤੱਕ ਖਿੱਚਿਆ ਤੀਰ, ਸੂਕਦਾ ਹੋਇਆ ਤੀਰ ਕਮਾਨ ਚੋਂ ਛੂ ਕਰਦਾ ਆਕਾਸ਼ ਨੂੰ ਚੜ ਗਿਆ। ਚਮਕਾਰੇ ਪੈਂਦੇ ਜਾਂਦੇ ਨੇ, ਸੂਰਜ ਦੀਆਂ ਕਿਰਨਾਂ ਪੈਣ ਨਾਲ ਲਿਸ਼ਕਦਾ ਤੀਰ, ਸਿੱਖਾਂ ਦੀ ਨਿਗਾਹ ਲੱਗੀ। ਕਈ ਸਿੱਖ ਤੇ ਘੋੜਿਆਂ ਤੇ ਬਾਹਰ ਖਲੋਤੇ ਸੀ ਵੀ ਗੁਰੂ ਦੇ ਤੀਰ ਚੌ ਚੌ ਕੋਹਾਂ ਤੇ ਚਲੇ ਜਾਂਦੇ ਨੇ। ਇਤਿਹਾਸ ਵਿਚ ਵੀ ਵਾਕਿਆ ਆਉਂਦਾ ਵੀ ਦੋ ਦੋ ਤਿੰਨ ਤਿੰਨ ਕੋਹਾਂ ਤੱਕ ਗੁਰੂ ਜੀ ਨਿਸ਼ਾਨਾ ਫੁੰਡਦੇ ਸਨ। ਇਕ ਵੇਰਾ ਮੁਗਲ ਮਜਲਿਸ ਲੱਗੀ ਹੋਈ ਸੀ ਤੇ ਗੁਰੂ ਜੀ ਨੇ ਤੀਰ ਮਾਰਿਆ, ਉਹ ਮੰਜੇ ਦੇ ਪਾਵੇ ਚ ਵੱਜਾ। ਤੇ ਕਹਿੰਦੇ ਪੀ ਆਹ ਤੇ ਗੁਰੂ ਗੋਬਿੰਦ ਸਿੰਘ ਦਾ ਤੀਰ ਜਾਪਦਾ ਬੜਾ ਕਰਾਮਾਤੀ ਹੈ। ਗੁਰੂ ਜੀ ਨੇ ਚਿੱਠੀ ਲਿਖ ਕੇ ਦੂਜਾ ਤੀਰ ਤੀਰ ਦੇ ਨਾਲ ਚਿੱਠੀ ਬੰਨ ਕੇ ਦੂਜਾ ਤੀਰ ਦੂਜੇ ਮੰਜੇ ਦੇ ਪਾਵੇ ਚ ਮਾਰਿਆ। ਦੋ ਕੁਆਂ ਤੋਂ ਵੱਧ ਦੂਰੀ ਸੀ ਤੇ ਸਤਿਗੁਰੂ ਜੀ ਦਾ ਜਦੋਂ ਦੂਜਾ ਤੀਰ ਆਇਆ ਤੇ ਤਬਕ ਕੇ ਉਠੇ ਵੀ ਅੱਲਾ ਨੇ ਬਚਾ ਲਿਆ। ਉਹ ਚਿੱਠੀ ਪੜੀ, ਕਲਗੀਧਰ ਨੇ ਲਿਖਿਆ ਵੀ ਇੰਨਾ ਕੁ ਤੇ ਮੇਰਾ ਸ਼ਸਤਰ ਵਿਦਿਆ ਦਾ ਅਭਿਆਸ ਆ, ਇਹ ਕਰਾਮਾਤ ਨਹੀਂ। ਸੋ ਇੰਨੇ ਸਤਿਗੁਰੂ ਜੀ ਤੀਰ ਅੰਦਾਜ਼ ਸਨ। ਜਿਵੇਂ ਅਰਜਨ ਦੇ ਤੀਰਾਂ ਦੀ ਕਥਾ ਆਉਂਦੀ ਮਹਾਂਭਾਰਤ ਵਿਚ ਤੁਸੀਂ ਦੇਖੀ ਹੋਵੇਗੀ, ਜਿਸ ਵੇਲੇ ਗੁਰੂ ਜੀ ਨੇ ਤੀਰ ਛੱਡਿਆ, ਦੂਸਰਾ ਤੀਸਰਾ ਪੰਜ ਤੀਰ ਚਲਾ ਦਿੱਤੇ ਤੇ ਸਿੱਖ ਮੀਲਾਂ ਤੱਕ ਫਿਰ ਕੇ ਆ ਗਿਆ, ਕਿਸੇ ਨੂੰ ਤੀਰ ਨਹੀਂ ਲੱਭਾ। ਅਗਲੇ ਦਿਨ ਗੁਰੂ ਜੀ ਨੇ ਦੀਵਾਨ ਲਾਇਆ, ਭਰੇ ਦੀਵਾਨ ਵਿਚ ਸਤਿਗੁਰੂ ਜੀ ਨੇ ਫਰਮਾਇਆ ਕਿ ਸੰਗਤ ਜੀ ਕੋਈ ਵੀ ਸੂਰਮਾ ਨਹੀਂ ਨਿਤ ਰਿਹਾ, ਤੀਰ ਨਹੀਂ ਲਿਆਇਆ। ਸਾਰੇ ਚੁੱਪ। ਮਹਾਰਾਜ, ਇੰਜ ਭੁਲੇਖਾ ਪੈਂਦਾ ਜਿਵੇਂ ਤੀਰ ਪਤਾ ਨਹੀਂ ਕਿੱਧਰ ਚਲੇ ਗਏ ਨੇ, ਆਕਾਸ਼ ਨੂੰ ਜਾਂਦੇ ਵੇਖੇ ਨੇ, ਪਰਤ ਦੇ ਦਿਸੇ ਨਹੀਂ, ਅੱਖਾਂ ਦੇ ਓਹਲੇ ਹੋ ਗਏ, ਦਿਸਣੋਂ ਹਟ ਗਏ। ਇਸ ਕਰਕੇ ਕੋਈ ਸਿੱਖ ਨਹੀਂ ਲਿਆ ਸਕਿਆ। ਗੁਰੂ ਜੀ ਨੇ ਕਿਹਾ ਹੈ ਤੁਹਾਨੂੰ ਅਸੀਂ ਦ੍ਰਿਸ਼ਟਾਂਤ ਦਿੱਤਾ, ਹੁਣ ਦਾ ਦ੍ਰਿਸ਼ਟਾਂਤ ਸੁਣੋ। ਕਈ ਗੱਲਾਂ ਸਿੱਧੀਆਂ ਕਹੀਏ ਤੇ ਸਮਝ ਵਿਚ ਨਹੀਂ ਆਉਣੀਆਂ, ਇਸ ਕਰਕੇ ਪ੍ਰਮਾਣ ਨਾਲ ਦ੍ਰਿਸ਼ਟਾਂਤ ਨਾਲ ਸਮਝਾਈਆਂ ਜਾਂਦੀਆਂ ਨੇ। ਤੁਹਾਨੂੰ ਪਤਾ ਵੀ ਤੀਰਾਂ ਦੇ ਨਾਲ ਕੀ ਲੱਗਾ ਸੀ? ਕਹਿੰਦੇ ਹਾਂ ਜੀ, ਖੰਭ ਲੱਗੇ ਸੀ। ਉਹ ਖੰਭ ਕਿਹਦੇ ਸਨ? ਮਹਾਰਾਜ, ਸਾਨੂੰ ਨਹੀਂ ਪਤਾ। ਗੁਰੂ ਜੀ ਨੇ ਕਿਹਾ ਉਹ ਹੁਮਾਯੂ ਪੰਛੀ ਦੇ ਖੰਭ ਸਨ। ਹੁਮਾ ਨਾਮ ਦਾ ਪੰਛੀ ਆਕਾਸ਼ ਵਿਚ ਰਹਿੰਦਾ ਹੈ। ਜਫਰਨਾਮੇ ਵਿਚ ਸਤਿਗੁਰੂ ਲਿਖਦੇ ਨੇ ਉਸ ਪੰਛੀ ਵਿਚ ਇੰਨੀ ਬਰਕਤ ਆ, ਜੇ ਕਿਸੇ ਬੰਦੇ ਦੇ ਸਿਰ ਉਤੋਂ ਦੀ ਲੰਘ ਜੇ ਤੇ ਉਹ ਬਾਦਸ਼ਾਹ ਬਣ ਜਾਂਦਾ ਹੈ। ਦਸਵੇਂ ਪਾਤਸ਼ਾਹ ਚਿੱਠੀ ਲਿਖ ਰਹੇ ਹੋ ਔਰੰਗਜ਼ੇਬ ਨੂੰ ਕਿ ਸਾਡੇ ਸਿਰ ਦੇ ਉਤੇ ਅਕਾਲ ਪੁਰਖ ਹੁਮਾਯੂ ਪੰਛੀ ਦੀ ਨਿਆਈ ਹੈ, ਇਸ ਕਰਕੇ ਅਸੀਂ ਡਰਦੇ ਨਹੀਂ ਕਿਸੇ ਤੋਂ। ਕੀ ਹੋਇਆ, ਤੂੰ ਸਾਰੇ ਰਾਜ ਦਾ ਮਾਲਕ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਉਹ ਖੰਭ ਸਨ ਹੁਮਾਯੂ ਪੰਛੀ ਦੇ। ਜਦੋਂ ਅਸੀਂ ਤੀਰ ਕਮਾਨ ਦੀ ਸ਼ਕਤੀ ਨਾਲ ਆਕਾਸ਼ ਨੂੰ ਛੱਡਿਆ, ਬਹੁਤ ਦੂਰ ਤੱਕ ਤੀਰ ਚਲਾ ਗਿਆ। ਅੱਗੋਂ ਉਨ੍ਹਾਂ ਖੰਭਾਂ ਨੇ ਆਪਣੀ ਸ਼ਕਤੀ ਨਾਲ ਉਸ ਤੀਰ ਨੂੰ ਜਿਉਂ ਉਡਾਇਆ, ਉਹ ਆਪਣੇ ਦੇਸ਼ ਵਿਚ ਹੀ ਲੈ ਗਏ ਨੇ। ਇਸ ਕਰਕੇ ਸੰਗਤ ਜੀ, ਉਹ ਤੀਰ ਜਿਨ੍ਹਾਂ ਨੂੰ ਖੰਭਾਂ ਦੀ ਸੰਗਤ ਹੋਈ, ਉਹ ਹੁਮਾ ਦੇਸ਼ ਵਿਚ ਪਹੁੰਚ ਗਏ ਨੇ। ਇਸੇ ਪ੍ਰਕਾਰ ਜਿਹੜਾ ਗੁਰੂ ਦਾ ਸਿੱਖ ਹੈ, ਉਸ ਨੇ ਆਪਣੇ ਮਨ ਰੂਪੀ ਤੀਰ ਨੂੰ ਸੀਰ ਨਾ ਸੁਸੰਗ ਮੈਂ ਕੁਸੰਗ ਮੈਂ ਸੰਤੋਖ ਸਿੰਘ ਰਮਿਓ ਨਿਤ ਪਾਪਨ ਮੋਹ ਭਇਓ ਮਨ ਤੀਰ ਨਾ। ਸੰਤੋਖ ਸਿੰਘ ਜੀ ਲੈਂਦੇ, ਮੇਰਾ ਜਿਹੜਾ ਪਾਪੀ ਮਨ ਹੈ ਨਾ, ਇਸ ਕੁੱਤੇ ਦੀ ਪੂਛ ਵਾਂਗੂ ਵਿੰਗਾ ਹੈ, ਇਹ ਕਦੀ ਤੀਰ ਵਾਂਗੂ ਸਿੱਧਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਤੀਰ ਨਾ ਪਛਾਣਿਓ ਤੁਮੇ, ਹੇ ਵਾਹਿਗੁਰੂ ਮੈਂ ਤੈਨੂੰ ਲਾਗੇ ਨਹੀਂ ਸਮਝਿਆ, ਮੈਂ ਇਹੀ ਸਮਝਦਾ ਰਿਹਾ ਵੀ ਗੁਰੂ ਗੋਬਿੰਦ ਸਿੰਘ ਮੇਰਾ ਕੀ ਵਿਗਾੜ ਲਊਗਾ, ਮੈਨੂੰ ਫਲਾਣਾ ਕੀ ਕਰ ਲਊਗਾ। ਮੈਂ ਆਪਣੇ ਮਨ ਦੀ ਮਤ ਤੇ ਚੱਲਿਆ, ਇਸ ਕਰਕੇ ਆਪ ਤੋਂ ਬਹੁਤ ਦੂਰ ਚਲਾ ਗਿਆ ਹਾਂ। ਜਿਹੜੇ ਸਿੱਖ ਆਪਣੇ ਮਨ ਰੂਪੀ ਤੀਰ ਨੂੰ ਗੁਰੂ ਦੀ ਬਾਣੀ ਰੂਪੀ ਹੁਮਾਯੂ ਪੰਛੀ ਦੇ ਖੰਭਾਂ ਨਾਲ ਜੋੜ ਲੈਂਦੇ ਨੇ, ਤੇ ਜਦੋਂ ਮਨੁੱਖ ਦਾ ਸਰੀਰ ਬਿਨਸਦਾ ਹੈ ਤੇ ਅਸਕਰ ਜਿਹੜੀ ਰੂਹ ਹੈ ਉਹਨੇ ਵਿਚੋਂ ਨਿਕਲਣਾ ਹੈ। ਇਸ ਗੱਲ ਦੀ ਰਿਸਰਚ ਹੋ ਗਈ ਹੈ, ਡਾਕਟਰਾਂ ਨੇ ਵੀ ਤਸਦੀਕ ਕਰ ਦਿੱਤੀ ਹੈ ਵੀ ਕੋਈ ਐਸੀ ਸ਼ਕਤੀ ਹੈ ਸਰੀਰ ਵਿਚ ਜਿਸ ਦਾ ਅਸੀਂ ਅੰਤ ਨਹੀਂ ਪਾ ਸਕੇ। ਅਜੇ ਸਾਇੰਸ ਉਥੇ ਪਹੁੰਚੀ ਨਹੀਂ। ਇਕ ਮਨੁੱਖ ਨੂੰ ਮਰਨ ਲੱਗਿਆਂ ਸ਼ੀਸ਼ੇ ਦੇ ਗਲਾਸ ਵਿਚ ਰੱਖਿਆ ਗਿਆ ਵੀ ਇਹਦੇ ਵਿਚੋਂ ਕੁਝ ਨਿਕਲ ਕੇ ਜਾਂਦਾ, ਤੇ ਕਹਿੰਦੇ ਜਦੋਂ ਰੂਹ ਨਿਕਲੀ ਉਹ ਸ਼ੀਸ਼ਾ ਟੁੱਟ ਗਿਆ। ਇਹ ਸਾਡਾ ਪੰਜ ਤੱਤਾਂ ਦਾ ਸਰੀਰ ਹੈ, ਇਹਦੇ ਵਿਚ 17 ਤੱਤਾਂ ਦਾ ਇਕ ਹੋਰ ਸਰੀਰ ਹੈ ਜੋ ਸੂਖਸਮ ਸਰੀਰ ਹੈ। ਉਹ 17 ਤੱਤਾਂ ਦੇ ਘੋੜੇ ਤੇ ਜੀਵਾਤਮਾ ਸਵਾਰ ਹੋ ਕੇ ਪ੍ਰਲੋਕ ਨੂੰ ਜਾਂਦੀ ਹੈ, ਤੇ ਉਹ ਰਾਹ ਦਾ ਸਾਰਾ ਹਾਲ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਦੀ ਦੂਜੀ ਅਸ਼ਟਪਦੀ ਵਿਚ ਲਿਖਿਆ ਹੈ। ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹੇ ਮਿੱਤਰਾ ਮਰਨ ਦੇ ਬਾਅਦ ਤੂੰ ਉਸ ਰਸਤੇ ਵਿਚ ਵੀ ਜਾਣਾ ਜਿਸ ਰਾਹ ਦੇ ਕੋ ਨਹੀਂ ਗਿਣੇ ਜਾਂਦੇ। ਜਿਸ ਵੇਲੇ ਇਹ ਜੀਵ ਆਤਮਾ ਨਿਕਲੇਗੀ ਤੇ ਬਾਣੀ ਦੇ ਬਲ ਕਰਕੇ, ਜਿਹੜੀ ਬਾਣੀ ਹੈ ਵਾਹਿਗੁਰੂ ਦੇ ਦੇਸ਼ ਵਿਚੋਂ ਆਈ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮੇ ਲਾਲੋ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਮੈਂ ਆਪੋ ਬੋਲ ਨਾ ਜਾਣਦਾ, ਮੈਂ ਆਪ ਹੀ ਨਹੀਂ ਬੋਲਦਾ, ਮੈਨੂੰ ਕੋਈ ਮਗਰ ਬੁਲਾਉਣ ਵਾਲਾ ਹੈ। ਅਸ਼ਟਾਬਕਰ ਗੀਤਾ ਵਿਚ ਜਨਕ ਮਹਾਰਾਜ ਜੀ ਨੂੰ ਅਸ਼ਟਾਬਕਰ ਜੀ ਮਹਾਰਾਜ ਉਪਦੇਸ਼ ਦਿੰਦੇ ਨੇ, ਕਥਾ ਲੰਬੀ ਹੈ ਤੇ ਉਹਦੇ ਪ੍ਰਕਰਨ ਆਇਆ ਕਿ ਕੰਨਾਂ ਵਿਚ ਕੌਣ ਸੁਣਦਾ ਹੈ, ਜ਼ਬਾਨ ਵਿਚ ਕੌਣ ਬੋਲਦਾ ਹੈ, ਅਤੇ ਬਾਕੀ ਸਾਰੇ ਅੱਖਾਂ ਵਿਚ ਕੌਣ ਦੇਖਦਾ ਹੈ। ਭਾਵ ਕੰਨਾਂ ਵਿਚ ਮੈਂ ਹੀ ਸੁਣਦਾ ਹਾਂ, ਜ਼ਬਾਨ ਤੇ ਮੈਂ ਬੋਲਦਾ ਹਾਂ, ਨੇਤਰਾਂ ਵਿਚੋਂ ਦੀ ਮੈਂ ਵੇਖਦਾ, ਉਹੀ ਪਰਮਾਤਮਾ ਹੈ, ਉਹੀ ਵਾਹਿਗੁਰੂ ਹੈ। ਇਕ ਵਾਰ ਸਰੀਰ ਦੇ ਇੰਦਰੀਆਂ ਨੂੰ ਹੰਕਾਰ ਹੋ ਗਿਆ, ਅੱਖਾਂ ਕਹਿੰਦੀਆਂ ਅਸੀਂ ਪ੍ਰੈਜੀਡੈਂਟ ਬਣਨਾ, ਕੰਨ ਕਹਿੰਦੇ ਅਸੀਂ ਪ੍ਰਧਾਨ ਬਣਨਾ, ਜ਼ਬਾਨ ਕਹਿੰਦੀ ਮੈਂ, ਹੱਥ ਕਹਿਣ ਅਸੀਂ, ਪੈਰ ਕਹਿਣ, ਝਗੜਾ ਵੱਧ ਗਿਆ ਤੇ ਇਨ੍ਹਾਂ ਨੇ ਕਿਹਾ ਵੀ ਆਪਾਂ ਫਿਰ ਹੁਣ ਨਿਆਂ ਕਰ ਲਈਏ। ਬ੍ਰਹਮਾ ਕੋਲ ਚਲੇ ਗਏ ਸਾਰੇ ਇੰਦਰੇ। ਬ੍ਰਹਮਾ ਨੇ ਕਿਹਾ ਵੀ ਨਿਆਂ ਤੁਹਾਡਾ ਮੈਂ ਕਰਦਾ, ਇੰਜ ਕਰੋ ਵੀ ਸਰੀਰ ਵਿਚੋਂ ਇਕ ਇਕ ਲਾਂਭੇ ਹੋ। ਜਦੋਂ ਅੱਖਾਂ ਲਾਂਭੇ ਹੋ ਗਈਆਂ ਬੰਦਾ ਅੰਨਾ ਹੋ ਗਿਆ, ਕੰਨ ਲਾਂਭੇ ਹੋ ਗਏ ਤੇ ਸੁਣਨੋਂ ਹਟ ਗਿਆ, ਬੋਲਾ ਹੋ ਗਿਆ। ਸਾਰੇ ਇੰਦਰੀਆਂ ਨੇ ਇਕ ਇਕ ਨੇ ਸਰੀਰ ਨੂੰ ਛੱਡਿਆ, ਪਰ ਸਰੀਰ ਕਾਇਮ ਹੈ। ਜਦੋਂ ਪ੍ਰਾਣਾਂ ਦੀ ਵਾਰੀ ਆਈ ਨਾ ਤੇ ਸਾਰੇ ਇੰਦਰੇ ਜਿਉਂਕੇ ਤੇ ਉਹਨੇ, ਜਦੋਂ ਪ੍ਰਾਣ ਨਿਕਲ ਗਏ ਤੇ ਮਨੁੱਖ ਮਿੱਟੀ ਹੋ ਗਿਆ। ਪ੍ਰਾਣ ਨਿਕਲਦੇ ਨੇ, ਅੱਖਾਂ ਸਹੀ ਸਲਾਮਤ ਹੁੰਦੀਆਂ, ਕੰਨ ਸਹੀ ਸਲਾਮਤ ਹੁੰਦੇ, ਪਰ ਸਰੀਰ ਜਿਹੜਾ ਹੈ ਉਹ ਕੋਈ ਵੀ ਹਰਕਤ ਨਹੀਂ ਕਰਦਾ। ਪ੍ਰੈਜੀਡੈਂਟ ਪ੍ਰਾਣਾਂ ਨੂੰ ਬਣਾ ਦਿੱਤਾ ਵੀ ਸਰੀਰ ਦਾ ਰਾਜਾ ਜਿਹੜਾ ਹੈ ਉਹ ਪ੍ਰਾਣ ਨੇ, ਜੇ ਪ੍ਰਾਣ ਹਨ ਤੇ ਸਰੀਰ ਚੱਲਦਾ, ਜੇ ਪ੍ਰਾਣ ਨਹੀਂ ਤੇ ਸਰੀਰ ਮਿੱਟੀ ਹੈ। ਇਸ ਕਰਕੇ ਮਨੁੱਖ ਕਈ ਵਾਰ ਸੋਚਦਾ, ਇਕ ਸਾਡਾ ਮਿੱਤਰ ਹੀ ਸੀ, ਉਹਦੇ ਪੈਰ ਦੇ ਅੰਗੂਠੇ ਤੇ ਜ਼ਖਮ ਹੋ ਗਿਆ ਤੇ ਕੈਂਸਰ ਹੋ ਗਈ, ਉਹਨੇ ਅੰਗੂਠਾ ਵਢਾ ਦਿੱਤਾ, ਡਾਕਟਰਾਂ ਨੇ ਕਿਹਾ ਕੱਟਣਾ ਪਊਗਾ, ਫਿਰ ਉਹਦੀ ਲੱਤ ਗਿੱਟੇ ਤੋਂ ਕੱਟੀ ਗਈ, ਫਿਰ ਉਹ ਗੋਡੇ ਤੋਂ ਕੱਟਿਆ ਗਿਆ। ਬਾਅਦ ਵਿਚ ਰਾਜੀ ਹੋ ਗਿਆ, ਕਹਿੰਦਾ ਜੀ ਹੁਣ ਤੇ ਮੈਂ ਭਜਨ ਹੀ ਕਰਿਆ ਕਰਨਾ, ਤੇ ਮੁੰਡਿਆਂ ਨਾਲ ਉਹਦੀ ਅਣਬਣ ਹੋ ਗਈ, ਉਨ੍ਹਾਂ ਨੇ ਘਰੋਂ ਕੱਢ ਦਿੱਤਾ ਜਦੋਂ ਉਹਨੂੰ ਐਸੀ ਬਿਪਤਾ ਆਈ। ਫਿਰ ਉਹ ਬੰਬਈ ਰਹਿੰਦਾ ਰਿਹਾ, ਫਿਰ ਉਹਦੀ ਦੂਜੀ ਲੱਤ ਇੱਦਾਂ ਖਰਾਬ ਹੋਈ, ਉਹਦਾ ਪੈਰ ਵੱਢਿਆ, ਫਿਰ ਆਪਣਾ ਲੱਤ ਵੱਢੀ, ਫਿਰ ਪੱਟ ਤੋਂ ਕੱਟਿਆ ਸਰੀਰ ਨੂੰ। ਮਨੁੱਖ ਚਾਹੁੰਦਾ ਵੀ ਜੇ ਮੇਰਾ ਹੱਥ ਵੱਢਿਆ ਮੇਰੀ ਜਾਨ ਬਚੇ ਤੇ ਵੱਢ ਦਿਓ। ਉਦਾਂ ਤੇ ਸਰੀਰ ਦਾ ਇਕ ਇਕ ਅੰਗ ਬੜਾ ਪਿਆਰਾ ਹੈ। ਪਿਛਲੀ ਵੇਰ ਇੱਥੇ ਲੰਡਨ ਵਿਚ ਟੈਲੀਵਿਜ਼ਨ ਤੇ ਦਿਖਾਇਆ ਗਿਆ ਸੀ, ਇਕ ਬੱਚੇ ਦੀਆਂ ਦੋਵੇਂ ਅੱਖਾਂ ਡਾਕਟਰਾਂ ਨੇ ਕਿਹਾ ਕੱਢਣੀਆਂ ਪੈਣੀਆਂ, ਤਾਂ ਇਨੇ ਬਚਣਾ ਨਹੀਂ ਤੇ ਮਰ ਜਾਣਾ। ਤੇ ਇਕ ਪ੍ਰੇਮੀ ਸਿੱਖ ਨੇ ਮੈਨੂੰ ਘਰ ਸੱਦ ਕੇ ਸਾਊਥ ਹਾਲ ਹੈਵਲਕ ਰੋਡ ਤੋਂ ਅਰਦਾਸ ਕਰਵਾਈ। ਉਹ ਕਹਿੰਦੇ ਜੀ ਅਸੀਂ ਟੈਲੀ ਤੇ ਵੇਖਿਆ ਇਕ ਬੱਚਾ ਉਹਦੀਆਂ ਦੋਵੇਂ ਅੱਖਾਂ ਕੱਢ ਦੇਣੀਆਂ, ਉਹਦਾ ਆਪਰੇਸ਼ਨ ਹੋਣਾ, ਤੇ ਤੁਸੀਂ ਅਰਦਾਸ ਕਰੋ ਵੀ ਉਹ ਸਹੀ ਸਲਾਮਤ ਹੋ ਜੇ। ਅਜੇ ਉਨ੍ਹਾਂ ਦਾ ਵੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਚਲੋ ਕਰਨਾ ਤੇ ਨਿਰੰਕਾਰ ਨੇ, ਪਰ ਹਰ ਧਰਮੀ ਮਨੁੱਖ ਦਾ ਫਰਜ਼ ਬਣਦਾ ਵੀ ਸ਼ੁਭ ਚੰਗਾ ਸੋਚੇ। ਜਿਸ ਵੇਲੇ ਡਾਕਟਰ ਨੇ ਉਹਨੂੰ ਸੱਦਿਆ ਵੀ ਹੁਣ ਤੇਰਾ ਆਪਰੇਸ਼ਨ ਹੋਣਾ, ਤੇਰੀ ਕੋਈ ਖਾਹਿਸ਼, ਤੇਰੀ ਕੋਈ ਤਮੰਨਾ, ਤੇ ਉਹ ਕਾਕਾ ਕਹਿਣ ਲੱਗਾ ਮੈਂ ਆਪਣੀ ਮਾਂ ਨੂੰ ਇਕ ਵਾਰ ਹੋਰ ਵੇਖ ਲਵਾਂ, ਕਿਉਂ ਦੋਵੇਂ ਅੱਖਾਂ ਮੇਰੀਆਂ ਕੱਢੀਆਂ ਜਾਣੀਆਂ, ਮੁੜ ਕੇ ਮੈਂ ਤਾਂ ਜ਼ਿੰਦਗੀ ਇਨ੍ਹਾਂ ਅੱਖਾਂ ਨਾਲ ਇਸ ਜਗਤ ਨੂੰ ਦੇਖ ਨਹੀਂ ਸਕਣਾ। ਉਹਨੂੰ ਫਿਰ ਬਾਹਰ ਭੇਜਿਆ, ਉਹਨੇ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਉਹਦੀ ਤਸਵੀਰ ਆਪਣੇ ਹਿਰਦੇ ਚ ਵਸਾ ਲਈ। ਬਾਅਦ ਵਿਚ ਉਹਦਾ ਆਪਰੇਸ਼ਨ ਕਰ ਦਿੱਤਾ ਗਿਆ, ਅੱਖਾਂ ਕੱਢ ਦਿੱਤੀਆਂ ਗਈਆਂ, ਜਾਨ ਬਚ ਗਈ। ਮਨੁੱਖ ਚਾਹੁੰਦਾ ਮੇਰੀ ਜ਼ਬਾਨ ਦੇ ਉੱਤੇ ਜੇ ਕੈਂਸਰ ਹੋ ਗਿਆ। ਕੁਆਲਾਲੰਪੁਰ ਮੈਂ 15 ਦਿਨ ਕਥਾ ਕੀਤੀ, ਇਕ ਬਾਬਾ ਭਰਿਆ ਕਰੇ ਤੇ ਮੈਂ ਪੁੱਛਿਆ ਸਾਥੀ ਨੂੰ ਬਲਦੇਵ ਸਿੰਘ ਨੂੰ ਵੀ ਇਹ ਬਾਬਾ ਕਦੀ ਬੋਲਿਆ ਨੀ। ਕਹਿੰਦੇ ਜੀ ਬੋਲਣਾ ਕੀ ਹੈ, ਇਹਦੀ ਜ਼ਬਾਨ ਤੇ ਕੈਂਸਰ ਹੋ ਗਿਆ ਸੀ ਤੇ ਇਹਦੇ ਜਾਪਾਨ ਤੋਂ ਜਾ ਕੇ ਆਪਰੇਸ਼ਨ ਕਰਾਇਆ, ਜ਼ਬਾਨ ਇਹਦੇ ਕਟਾਈ ਆ, ਜਾਨ ਬਚ ਗਈ ਇਹਦੀ, $4,00,000 ਇਹਦਾ ਖਰਚ ਆਇਆ। ਮਨੁੱਖ ਚਾਹੁੰਦਾ ਮੇਰੀ ਜਾਨ ਬਚ ਜਾਵੇ, ਜ਼ਬਾਨ ਬੇਸ਼ੱਕ ਵੱਢ ਦਿਓ, ਹੱਥ ਵੱਢ ਦਿਓ, ਪੈਰ ਵੱਢ ਦਿਓ, ਪਰ ਮੈਂ ਫਿਰ ਵੀ ਜਿਉਂਦਾ ਰਹਾਂ। ਜੀਵਨ ਬਹੁਤ ਕੀਮਤੀ ਹੈ, ਲੱਖਾਂ ਕਰੋੜਾਂ ਰੁਪਈਏ ਖਰਚ ਕਰਨ ਦੇ ਨਾਲ ਵੀ ਇਹ ਹੱਥ ਪੈਰ ਅੱਖਾਂ ਮਿਲਦੇ ਨਹੀਂ ਮੁੱਲ। ਇਹ ਤਾਂ ਪਰਮੇਸ਼ਰ ਨੇ ਸਾਨੂੰ ਦਾਨ ਵਿਚ ਨਰ ਨਰਾਇਣੀ ਦੇਹ ਦਿੱਤੀ ਹੈ। ਉਦਾਂ ਜੀਵ ਸੋਚਦਾ ਵੀ ਰੱਬ ਨੇ ਮੈਨੂੰ ਦਿੱਤਾ ਕੁਝ ਨਹੀਂ, ਪਰ ਇਕ ਇਕ ਸਰੀਰ ਦੇ ਇੰਦਰੇ ਦਾ ਜੇ ਮੁੱਲ ਪਾਉਣ ਲੱਗੋ ਤੇ ਅਮੋਲਕ ਨੇ। ਜਿਹੜੇ ਲੋਕਾਂ ਨੇ ਬਨੌਟੀ ਹੱਥ ਲਵਾਏ ਨੇ, ਬਨੌਟੀ ਨੱਕ ਲਾਏ ਨੇ, ਉਹ ਕੰਮ ਨਹੀਂ ਕਰਦੇ ਉਦਾਂ ਦਾ, ਪਰ ਉਹਦੇ ਤੇ ਵੀ ਬੇਅੰਤ ਧਨ ਖਰਚੇ ਆਉਂਦਾ। ਪ੍ਰਾਣ ਸਾਰਿਆਂ ਤੋਂ ਕੀਮਤੀ ਨੇ, ਸਵਾਸ ਸਾਰਿਆਂ ਨਾਲੋਂ ਹੀ ਮਹਿੰਗੇ ਨੇ। ਇਸ ਕਰਕੇ ਗੁਰਮੁਖਾਂ ਨੇ ਇਕ ਇਕ ਸਵਾਸ ਜਿਹੜਾ ਉਹ ਵਾਹਿਗੁਰੂ ਦੀ ਬੰਦਗੀ ਵਿਚ ਲਾਇਆ ਹੈ। ਜਿਵੇਂ ਪ੍ਰੈਸ ਦੇ ਵਿਚ ਨੋਟ ਛਪਦੇ ਨੇ ਨਾ, ਸਾਡੇ ਨਾਸਕ ਦੇ ਵਿਚ ਕਰੰਸੀ ਬਣਦੀ, ਇੰਡੀਆ ਦੇ ਜਿੰਨੇ ਨੋਟ ਛਪਦੇ ਨੇ ਉਹ ਨਾਸਕ ਵਿਚ ਛਪਦੇ ਨੇ। ਉਥੇ ਅਸੀਂ ਕਈ ਵਾਰ ਕਥਾ ਕਰਨ ਜਾਂਦੇ ਹਾਂ ਤੇ ਉਹ ਜਿਹੜੇ ਬੰਦੇ ਉਥੇ ਕੰਮ ਕਰਦੇ ਆ, ਉਹ ਇਕ ਦਿਨ ਮੈਨੂੰ ਕਾਰ ਚ ਲਿਜਾ ਰਹੇ, ਕਹਿੰਦੇ ਜੀ ਇਹ ਦੇਖੋ ਇਥੇ ਨੋਟ ਛਪਦੇ ਤੇ ਅਸੀਂ ਉਤੇ ਬਹਿ ਕੇ ਰੋਟੀ ਪਾਣੀ ਖਾਂਦੇ ਆ, ਢੇਰ ਲੱਗੇ ਪਏ ਨੇ, ਕੋਈ ਗਿਣਤੀ ਨਹੀਂ। ਜਿਹੜੇ ਨੋਟ ਤੇ ਮੋਹਰ ਲੱਗ ਜਾਂਦੀ, ਨੰਬਰ ਲੱਗ ਜਾਂਦਾ, ਉਸ ਕਾਗਜ਼ ਦਾ ਮੁੱਲ 500 ਰੁਪਈਆ, 100 ਰੁਪਈਆ, 10 ਰੁਪਈਏ। ਪਰ ਜਿਹੜੇ ਕਾਗਜ਼ ਤੇ ਸਹੀ ਮੋਹਰ ਨਾ ਲੱਗੇ, ਉਹ ਤੇ ਕਾਗਜ਼ ਹੀ ਹੈ ਨਾ। ਇਸੇ ਤਰ੍ਹਾਂ ਜਿਹੜੇ ਸਵਾਸ ਤੇ ਵਾਹਿਗੁਰੂ ਦੀ ਮੋਹਰ ਲੱਗ ਗਈ, ਮੂਲ ਮੰਤਰ ਦੀ ਬਾਣੀ ਦੀ, ਉਹ ਸਮਝੋ ਵੀ ਕੀਮਤੀ ਹੋ ਗਿਆ। ਇਸੇ ਤਰ੍ਹਾਂ 24,000 ਸਵਾਸ ਹਰ ਰੋਜ਼ ਆਉਂਦੇ ਮਨੁੱਖ ਨੂੰ, ਧੰਨ ਗੁਰਮੁਖ ਨੇ ਜਿਹੜੇ ਉਨ੍ਹਾਂ ਵਿਚੋਂ ਕੁਝ ਸਵਾਸ ਸਫਲੇ ਕਰ ਲੈਂਦੇ ਨੇ, ਬਾਕੀ ਸਭ ਨਿਸਫਲ ਹੀ ਜਾ ਰਹੇ ਨੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਆ, ਖਾਂਦਿਆਂ ਪੀਂਦਿਆਂ ਕੰਮ ਕਾਰ ਕਰਦਿਆਂ ਤੁਰੇ ਜਾਂਦਿਆਂ, ਭਾਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀ ਜਾਓ, ਚਿੱਤ ਯਾਰ ਵੱਲ ਰੱਖੋ ਤੇ ਹੱਥ ਕਾਰ ਵੱਲ ਰੱਖੋ, ਇਹ ਸੌਖਾ ਤਰੀਕਾ ਹੈ। ਪਰ ਇਹ ਵੀ ਸਾਰੇ ਨਹੀਂ ਕਰ ਸਕਦੇ, ਪਹਿਲਾਂ ਇਹਦਾ ਅਭਿਆਸ ਕਰਨ ਲਈ ਕੁਝ ਸਮਾਂ, ਸਾਰੇ ਕੰਮਾਂ ਤੋਂ ਸੰਕੋਚ ਕਰਕੇ ਇਹ ਅਭਿਆਸ ਪਕਾਉਣਾ ਪੈਂਦਾ। 10ਵੇਂ ਮਹਾਰਾਜ ਨੇ ਉਪਦੇਸ਼ ਦਿੱਤਾ, ਜਿਨ੍ਹਾਂ ਨੇ ਆਪਣੇ ਮਨ ਰੂਪੀ ਤੀਰ ਨੂੰ ਬਾਣੀ ਨਾਲ ਇੱਕ ਕਰ ਲਿਆ ਹੈ, ਉਨ੍ਹਾਂ ਦੀ ਜੀਵਾਤਮਾ ਫਿਰ ਜਿੱਥੋਂ ਬਾਣੀ ਆਈ ਸਿੱਧੀ ਸੱਚਖੰਡ ਪਹੁੰਚ ਜਾਂਦੀ ਹੈ। ਸੱਚਖੰਡ ਵਿਚੋਂ ਆਈ ਹੋਈ ਬਾਣੀ ਦਾ ਇਕ ਸ਼ਬਦ ਆਪ ਸਰਵਣ ਕਰੋ, ਫਿਰ ਸਮਾਪਤੀ ਹੈ।
ਗੌੜੀ ਮਹੱਲਾ ਨੌਵਾਂ।
ਨਾਵੇਂ ਮਹਾਰਾਜ ਧੰਨ ਗੁਰੂ ਤੇਗ ਬਹਾਦਰ, ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਸਿਰ ਦੇ ਦਿੱਤਾ ਚਾਂਦਣੀ ਚੌਂਕ ਅੰਦਰ।
ਸਾਧੋ ਰਚਨਾ ਰਾਮ ਬਣਾਈ।
ਗੁਰੂ ਜੀ ਸਾਨੂੰ ਸਿੱਖਿਆ ਦਿੰਦੇ ਨੇ, ਹੇ ਸਾਧੋ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ। ਸਾਧ ਨਾਮ ਏ ਉਹਦਾ ਜਿਹੜਾ ਮਨ ਦੀ ਸਾਧਨਾ ਕਰਦਾ, ਮਨ ਛੇਤੀ ਨਹੀਂ ਸਾਧਿਆ ਜਾਂਦਾ ਜੇ ਤੇ ਸਾਡਾ ਤਨ ਹੀ ਸਾਧਨਾ ਵਿਚ ਨਹੀਂ ਆਇਆ। 2 ਘੰਟੇ ਪਾਠ ਕਰਨਾ ਹੋਵੇ ਚੌਂਕੜੀ ਮਾਰ ਕੇ ਬਹਿਣਾ ਔਖਾ ਹੋ ਜਾਂਦਾ, ਕਦੇ ਬੰਦਾ ਪਿਛਾਂਹ ਨੂੰ ਲੱਤਾਂ ਕਰਦਾ, ਕਦੀ ਗਾਂਹ ਨੂੰ ਕਰਦਾ। ਅਜੇ ਬਹਿਣ ਦੀ ਵਿਧੀ ਲਿਖੀ ਮਹਾਂਪੁਰਸ਼ਾਂ ਨੇ, ਅੰਨ ਕੋ ਬੰਧੇਜ ਬੰਧ ਆਸਨ ਕੋ ਸਾਧ ਬੇਸ ਗਾਤ ਕੋ ਉਲੂਲ ਸੂਦ ਏਕ ਚਾਲ ਲੀਜੀਏ। ਇਸ ਵਿਧੀ ਅਨੁਸਾਰ ਬਾਣੀ ਪੜ੍ਹਨੀ ਬੜੀ ਕਠਿਨ ਹੈ। ਸਰੀਰ ਨੂੰ ਸਾਧਨਾ ਹੀ ਬੜਾ ਔਖਾ, ਯੋਗ ਸਾਧਨਾ ਵਾਲੇ ਸਰੀਰ ਦੀ ਸਾਧਨਾ ਕਰਦੇ। ਜਿਨ੍ਹਾਂ ਨੇ ਯੋਗਾ ਸਿੱਖਿਆ ਹੈ ਸਿੱਖ ਲੈਣਾ ਚਾਹੀਦਾ, ਕੋਈ ਮਨਮਤ ਨਹੀਂ, ਉਹਦੇ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਜੇ ਸਾਡੀ ਕਾਇਆ ਤੰਦਰੁਸਤ ਰਹੇਗੀ ਤਾਂ ਅਸੀਂ ਵਾਹਿਗੁਰੂ ਦਾ ਚਿੰਤਨ ਕਰ ਸਕਾਂਗੇ। ਜੇ ਸਾਡਾ ਸਰੀਰ ਛੇਤੀ ਰੋਗੀ ਹੋ ਜਾਵੇਗਾ ਤੇ ਰੋਗੀ ਮਨੁੱਖ ਧਰਮ ਦੇ ਨਿਯਮਾਂ ਦੀ ਵੀ ਪਾਲਣਾ ਨਹੀਂ ਕਰ ਸਕਦਾ। ਇਸ ਕਰਕੇ ਇਸ ਦੇਹ ਹੀ ਕੋ ਪਾਲ, ਗੁਰੂ ਜੀ ਕਹਿੰਦੇ ਸਰੀਰ ਦੀ ਹਰ ਸਮੇਂ ਰਖਵਾਲੀ ਕਰ। ਫੇਰ ਇਸ ਸਰੀਰ ਨੂੰ ਜਿਹਨੂੰ ਪਾਲਿਆ ਪਲੋਸਿਆ ਹੈ ਇਹਦੇ ਨਾਲ ਵਾਹਿਗੁਰੂ ਦੀ ਬੰਦਗੀ ਕਰਨੀ ਹੈ। ਸਰੀਰ ਦੀ ਸਾਧਨਾ ਦੇ ਬਾਅਦ ਧਰਮ ਦੀ ਸਾਧਨਾ ਸ਼ੁਰੂ ਹੁੰਦੀ ਹੈ ਮਨ ਦੀ ਸਾਧਨਾ ਤੋਂ। ਮਨ ਦੀ ਸਾਧਨਾ ਬੜੀ ਕਠਿਨ ਹੈ। ਮਨ ਦੀਆਂ ਹਜ਼ਾਰਾਂ ਬਿਰਤੀਆਂ ਨੇ, ਉਨ੍ਹਾਂ ਦਾ ਨਿਰੋਧ ਕਰਨਾ। ਇਕ ਸੈਕਿੰਡ ਦੇ ਅੰਦਰ ਮਨ 10 ਦਿਸ਼ਾ ਵਿਚ ਦੌੜਦਾ, ਉਹਨੂੰ ਮੋੜ ਕੇ ਲਿਆਉਣਾ, ਗੁਰੂ ਸ਼ਬਦ ਨਾਲ ਜੋੜਨਾ, ਇਹ ਸਾਧਨਾ ਜਿਨ੍ਹਾਂ ਮਹਾਂਪੁਰਸ਼ਾਂ ਨੇ ਕੀਤੀ, ਲੋਕਾਂ ਨੂੰ ਡੰਡੇ ਵਾਂਗੂ ਲੰਮੇ ਪੈ ਕੇ ਮੱਥੇ ਟੇਕਦੇ ਨੇ ਕਿ ਉਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ। ਉਨ੍ਹਾਂ ਦੇ ਮੱਥੇ ਲੱਗਣ ਨਾਲ ਹੋਰ ਅਨੇਕਾਂ ਲੋਕਾਂ ਦਾ ਮਨ ਕਾਬੂ ਵਿਚ ਆ ਜਾਂਦਾ ਹੈ। ਸਾਧੋ
ਸਾਧੋ ਰਚਨਾ ਰਾਮ ਬਣਾਈ।
ਹੇ ਸੰਤ ਜਨੋ, ਇਹ ਜਗਤ ਦੀ ਰਚਨਾ ਸ੍ਰੀ ਪਰਮੇਸ਼ਰ ਨੇ ਬਣਾਉਣਾ ਕੀਤੀ ਹੈ।
ਇਕ ਬਿਨਸ ਹੈ ਇਕ ਅਸਥਰ ਮਨ,
ਸਾਡੀਆਂ ਅੱਖਾਂ ਦੇ ਨਾਲ ਵਿਹਦਿਆਂ ਸਾਡੇ ਬੜੇ ਬੜੇ ਅਜੀਜ਼ ਪਿਆਰੇ ਮਿੱਤਰ ਦੋਸਤ ਤੁਰੇ ਜਾ ਰਹੇ ਹਨ। ਬੜੇ ਬੜੇ ਪ੍ਰਤਾਪਸ਼ੀਲ ਵਿਅਕਤੀ ਵੀ ਤੁਹਾਡੇ ਸਾਹਮਣੇ ਅੱਖਾਂ ਮੀਟ ਗਏ ਨੇ, ਚਲੇ ਗਏ ਨੇ, ਜਿਨ੍ਹਾਂ ਦਾ ਸਿੱਕਾ ਚੱਲਦਾ ਸੀ, ਜਿਨ੍ਹਾਂ ਦੇ ਹੁਕਮ ਚ ਸੂਰਜ ਚੜਦਾ ਤੇ ਅਸਤ ਹੁੰਦਾ ਸੀ, ਉਹ ਵੀ ਇਸ ਜਗਤ ਦੇ ਵਿਚ ਨਹੀਂ ਰਹੇ। ਜਿਨ੍ਹਾਂ ਨੇ ਚਮਦੀਆਂ ਚਲਾਈਆਂ ਉਨ੍ਹਾਂ ਨੂੰ ਵੀ ਇਥੋਂ ਜਾਣਾ ਪਿਆ। ਮਨੂ, ਮਨ, ਤਾਤਾ, ਦਲੀਪ, ਪਿਰਥੂ, ਰਘੂ, ਅਜ, ਦਸਰਥ, ਪੂਤ, ਰਾਮ, ਰਾਵਣ ਦੇ ਦਲੀ ਹੈ, ਮਾਰਕੰਡ, ਲੋਮਸ, ਅਗਸ਼ਟ, ਦੁਰਵਾਸ਼ਾ, ਰਿਖ, ਕੌਸ਼ਿਕ, ਵਸਿਸ਼ਟ, ਬਿਆਸ, ਕਥਾ ਜਾਕੀ ਚਲੀ ਹੈ, ਜੀਵਨ ਮਰਗਿੰਦ ਜੋਗੀ, ਜਗਤ ਜਗ ਜਾਨਤ ਹੈ, ਗੋਰਖ ਕੇ ਮੁੰਡੇ ਮਰਦੇਹ ਖਾਕ ਰਲੀ ਹੈ, ਕਾਲ ਮਹਾਬਲੀ, ਹਲ ਦਲੀ ਮਲੀ, ਗਲੀ ਗਲੀ ਹਾਰੇ ਸ਼ਲੀ ਬਲੀ, ਦਾਲ ਕਾਹੂ ਕੀ ਨਾ ਗਲੀ ਹੈ। ਕਾਲ ਦੇ ਮੂਹਰੇ ਕਿਸੇ ਦੀ ਦਾਲ ਨੀ ਜੇ ਗਲਨੀ। ਕੋਈ ਅਵਤਾਰ ਹੋਵੇ, ਗੁਰੂ ਹੋਵੇ, ਪੈਗੰਬਰ ਹੋਵੇ, ਸਾਰਿਆਂ ਨੂੰ ਸਮੇਂ ਅਨੁਸਾਰ ਇਸ ਜਗਤ ਤੋਂ ਜਾਣਾ ਹੀ ਪੈਣਾ ਵਾ। ਇਹ ਪੰਜ ਭੂਤਕ ਦੇਹੀ ਨੇ ਸਦਾ ਨਾਲ ਨਹੀਂ ਨਿਭਣਾ। ਇਹ ਬੜੀ ਅਚੰਬੇ ਦੀ ਗੱਲ ਆ, ਅਨੇਕਾਂ ਨੂੰ ਮਰਦਾ ਵੇਖਦਾ ਹੈ ਪਰ ਮਨੁੱਖ ਆਪਣੀ ਛਾਤੀ ਤੇ ਹੱਥ ਮਾਰ ਕੇ ਮੰਨੀ ਬੈਠਾ ਵੀ ਮੈਂ ਨਹੀਂ ਇਥੋਂ ਜਾਣਾ, ਮੈਂ ਸਦੀਵੀ ਜਿਉਂਦੇ ਹੀ ਰਹਿਣਾ ਹੈ। ਇਸ ਭਰਮ ਨੂੰ ਬਾਣੀ ਕੱਢਦੀ ਆ ਕਿ ਮਿੱਤਰਾ ਤੂੰ ਇਹ ਸਮਝ ਕਿ ਚਾਰ ਦਿਨਾਂ ਦਾ ਪ੍ਰਾਹੁਣਾ ਹੈ, ਪਤਾ ਨਹੀਂ ਕਿਹੜੇ ਵੇਲੇ ਤੂੰ ਅੱਖਾਂ ਮੀਟ ਜਾਣੀਆਂ ਨੇ। ਅਗਲੇ ਬੰਨੇ ਦਾ ਕੋਈ ਬੰਦੋਬਸਤ ਤੇ ਫਿਕਰ ਕਰ। ਇਹ ਕੈਸਾ ਅਚੰਬਾ ਹੈ, ਜਾਣਿਆ ਹੀ ਨਹੀਂ ਜਾਂਦਾ। ਬਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਕਰੋਧ ਮੋਹ ਬਸ ਪਾਣੀ,
ਕਿਉਂ ਨਹੀਂ ਜਾਣਦਾ ਮਰਨਾ। ਇਹ ਕਾਮ ਵਿਚ ਘਿਰਿਆ ਹੋਇਆ, ਕ੍ਰੋਧ ਵਿਚ ਘਿਰਿਆ ਹੋਇਆ, ਲੋਭ ਮੋਹ ਤੇ ਹੰਕਾਰ ਦੀ ਪਕੜ ਵਿਚ ਆਇਆ ਹੋਇਆ ਜੀਵ ਇਨ੍ਹਾਂ ਔਗੁਣਾਂ ਦੇ ਅਧੀਨ ਹੈ, ਇਨ੍ਹਾਂ ਚੋਰਾਂ ਨੇ ਆਪਣੇ ਨਾਲ ਰਲਾਇਆ ਹੋਇਆ ਹੈ। ਅਮਲੀ ਜਿਹੜੇ ਨੇ ਉਹ ਪਹਿਲਾਂ ਕੋਲੋਂ ਅਮਲ ਖਵਾਉਂਦੇ ਨੇ ਤੇ ਮਗਰੋਂ ਫਿਰ ਜਦੋਂ ਬੰਦੇ ਨੂੰ ਲੱਗ ਜਾਂਦੀ ਹੈ ਫਿਰ ਉਹ ਆਪੇ ਹੀ ਫੀਮ ਦੀ ਡੱਬੀ ਬਣਾ ਲੈਂਦਾ, ਫਿਰ ਆਪੇ ਹੀ ਬੋਤਲ ਲੈ ਆਉਂਦਾ ਹੈ। ਗੁਰਮਤ, ਗੁਰਬਾਣੀ ਇਨ੍ਹਾਂ ਗੱਲਾਂ ਤੋਂ ਰੋਕਦੀ ਹੈ। ਅਸੀਂ ਗੁਰੂ ਦੇ ਆਖੇ ਵੀ ਨਹੀਂ ਲੱਗਦੇ, ਕਿਸੇ ਸਿੱਖ ਦੀ ਤੇ ਗੱਲ ਕੀ ਮੰਨਣੀ ਆ। ਹਾਂ, ਜੇ ਸਾਨੂੰ ਡਾਕਟਰ ਕਹਿ ਦੇਵੇ ਨਾ ਵੀ ਮਿੱਤਰਾ ਤੇਰਾ ਹੁਣ ਛੇਤੀ ਅੰਤ ਹੋਣ ਵਾਲਾ, ਤੇਰੇ ਫੇਫੜੇ ਬੰਦ ਹੋ ਰਹੇ ਨੇ, ਤੇਰੀ ਕਿਡਨੀ ਖਰਾਬ ਹੋ ਗਈ ਆ, ਹੁਣ ਤੂੰ ਚਾਰ ਦਿਨ ਜਿਉਣਾ, ਦੇਖ ਇਹ ਇਹ ਚੀਜ਼ਾਂ ਨਹੀਂ ਖਾਣੀਆਂ, ਤੇ ਉਸ ਦਿਨ ਤੋਂ ਬੰਦਾ ਫਿਰ ਪੱਥ ਪਰਹੇਜ ਰੱਖ ਲੈਂਦਾ ਵੀ ਚਾਰ ਦਿਨ ਹੋਰ ਜਿਉ ਲਈਏ। ਗੁਰੂ ਜੀ ਨੇ ਸਾਨੂੰ ਤੰਦਰੁਸਤੀ ਦੇ ਸਮੇਂ ਕੁਝ ਸਿੱਖਿਆ ਦਿੱਤੀਆਂ ਨੇ, ਉਨ੍ਹਾਂ ਨੂੰ ਰਹਿਤ ਕਹਿੰਦੇ ਨੇ, ਕੁਝ ਅਪੱਥ ਨੇ ਉਨ੍ਹਾਂ ਨੂੰ ਕੁਰਹਿਤਾ ਕਹਿੰਦੇ ਨੇ ਵੀ ਆਹ ਗੱਲਾਂ ਕਰਨੀਆਂ ਤੇ ਆਹ ਗੱਲਾਂ ਨਹੀਂ ਕਰਨੀਆਂ। ਇਹ ਤੁਹਾਡੀ ਇੱਥੇ ਵੀ ਰੱਖਿਆ ਕਰਨਗੀਆਂ, ਪਰਲੋਕ ਵਿਚ ਵੀ ਰਾਖੀ ਕਰਨਗੀਆਂ। ਫਿਰ
ਕਾਮ ਕਰੋਧ ਮੋਹ ਬਸ ਪ੍ਰਾਣੀ,
ਪਰ ਇਹ ਜੀਵ ਇਨ੍ਹਾਂ ਔਗੁਣਾਂ ਦੇ ਵਸੀਕਾਰ ਹੋਣ ਕਰਕੇ
ਹਰ ਮੂਰਤ ਬਿਸਰਾਈ,
ਹਰੀ ਦਾ ਸਰੂਪ ਇਸ ਨੇ ਭੁਲਾ ਦਿੱਤਾ ਹੈ, ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ।
ਤਨ ਸਾਚਾ ਕਰ ਮਾਨਿਓ,
ਇਹ ਸਰੀਰ ਨੇ ਇਕ ਦਿਨ ਮਿੱਟੀ ਹੋ ਜਾਣਾ ਪਰ ਇਹ ਇਸ ਨੂੰ ਸਦੈਵੀ ਰਹਿਣ ਵਾਲਾ ਸਮਝੀ ਬੈਠਾ ਹੈ। ਮਿੱਤਰਾ, ਇਹਨੇ ਸਰੀਰ ਨੇ ਏਦਾਂ ਨਾਸ ਹੋ ਜਾਣਾ ਜਿਵੇਂ ਰਾਤ ਦਾ ਸੁਪਨਾ ਨਾਸ ਹੋ ਜਾਂਦਾ। ਸੁਪਨੇ ਵਿਚ ਕਈ ਵਾਰ ਸਾਨੂੰ ਧਨ ਮਿਲ ਜਾਂਦਾ ਪਰ ਉਹ ਝੂਠਾ ਹੀ ਹੁੰਦਾ ਹੈ। ਗਿਆਨਵਾਨ ਲੋਕ ਜਾਣਦੇ ਨੇ ਕਿ ਧੀਆਂ, ਪੁੱਤਰ, ਮਹਿਲ ਮਾੜੀਆਂ, ਧਨ ਸੰਪਤੀ ਇਹ ਸੁਪਨੇ ਦੇ ਧਨ ਦੀ ਨਿਆਈ ਹੈ। ਜਦੋਂ ਅੱਖਾਂ ਮੀਟ ਲਈਆਂ ਇਹ ਸਭ ਕੁਝ ਇੱਥੇ ਹੀ ਰਹਿ ਜਾਵੇਗਾ। ਸਾਡੇ ਪਿਓ ਦਾਦੇ ਪੜਦਾਦੇ ਘਰ ਬਣਾਉਂਦੇ ਹੀ ਚਲੇ ਗਏ ਨੇ, ਅਸੀਂ ਵੀ ਇਸੇ ਤਰ੍ਹਾਂ ਅਧੂਰੇਪਨ ਵਿਚ ਹੀ ਚਲੇ ਜਾਣਾ। ਅੱਜ ਤੱਕ ਕੋਈ ਵੀ ਮਨੁੱਖ ਆਪਣੇ ਮਨ ਦੇ ਸਾਰੇ ਫੁਰਨੇ ਪੂਰੇ ਨਹੀਂ ਕਰ ਸਕਿਆ, ਅਧੂਰੇ ਹੀ ਰਹਿ ਜਾਂਦੇ। ਅਸੀਂ ਇਹ ਵੀ ਕਈ ਵਾਰ ਸੋਚਦੇ ਹਾਂ ਵੀ ਕੁੜੀ ਦਾ ਵਿਆਹ ਕਰ ਲਈਏ, ਮੁੰਡੇ ਦਾ ਵਿਆਹ ਕਰ ਲਈਏ, ਮਕਾਨ ਬਣਾ ਲਈਏ, ਥੋੜੇ ਪੈਸੇ ਜਮ੍ਹਾਂ ਕਰ ਲਈਏ, ਫੇਰ ਤੇ ਅਸੀਂ ਜੀ ਅੰਮ੍ਰਿਤੀ ਛਕ ਲੈਣਾ ਵਾ। ਤੁਸੀਂ ਦਾੜੀ ਦੀ ਗੱਲ ਕਰਦੇ ਜੇ, ਤੁਸੀਂ ਖਾਣ ਪੀਣ ਦੀ ਗੱਲ ਕਰਦੇ, ਅਸੀਂ ਤੇ ਪੰਜ ਕੁਕਾਰੀ ਸਿੱਖ ਬਣ ਜਾਣਾ। ਸੋ ਏਦਾਂ ਬੰਦਾ ਕਈ ਵਾਰ ਸੋਚਦਾ ਸੋਚਦਾ ਹੀ ਅਗਾਂਹ ਚਲੇ ਜਾਂਦਾ। ਗੁਰੂ ਜੀ ਕਹਿੰਦੇ ਧਰਮ ਦਾ ਕਰਮ ਕਰਨ ਲੱਗਿਆਂ ਡੇਰੀ ਨਹੀਂ ਕਰਨੀ ਚਾਹੀਦੀ ਤੇ ਅਧਰਮ ਵਾਲਾ ਕੰਮ ਕਰਨ ਲੱਗਿਆਂ ਡੇਰੀ ਕਰਨੀ ਚਾਹੀਦੀ ਹੈ। ਸ਼ੁਭ ਕਰਮ ਜਿਹੜਾ ਹੈ ਉਹਦੇ ਵਾਸਤੇ ਕੋਈ ਡੇਰੀ ਨਹੀਂ। ਜੇ ਵਾਹਿਗੁਰੂ ਦੇ ਬੰਨੇ ਲੱਗਣਾ ਤੇ ਅੱਜ ਹੀ ਲੱਗ ਪੋ। ਜੇ ਕੱਲ ਤੇ ਗੱਲ ਛੱਡਾਂਗੇ ਹੋ ਸਕਦਾ ਜ਼ਿੰਦਗੀ ਅੱਜ ਕੱਲ ਕਰਦਿਆਂ ਹੀ ਗੁਜ਼ਰ ਜਾਵੇ। ਬਾਣੀ ਦਾ ਲੜ ਪਕੜਨਾ ਹੈ, ਨਾਮ ਬਾਣੀ ਅਤੇ ਸਾਧ ਸੰਗਤ ਦੇ ਸੰਪਰਕ ਵਿਚ ਆ ਕੇ ਸੰਸਾਰ ਸਾਗਰ ਨੂੰ ਤਰਨਾ। ਫਿਰ ਪੜੋ ਜੀ,
ਝੂਠਾ ਤਨ ਸਾਚਾ ਕਰ ਮਾਨਿਓ,
ਇਹ ਸ਼ਰੀਰ ਨੇ ਸਦਾ ਨਹੀਂ ਰਹਿਣਾ, ਇਸ ਨੂੰ ਤੂੰ ਸੱਚਾ ਮੰਨੀ ਬੈਠਾ ਹੈ।
ਸੁਪਨਾ ਰਹਿ ਨਾਈ,
ਇਹ ਸ਼ਰੀਰ ਏਦਾਂ ਨਾਸਵਾਨ ਹੈ ਜਿਵੇਂ ਪਾਣੀ ਦਾ ਬੁਲਬੁਲਾ, ਜਿਵੇਂ ਰਾਤ ਦਾ ਸੁਪਨਾ ਹੈ। ਜੋ ਵੀ ਤੈਨੂੰ ਅੱਖਾਂ ਨਾਲ ਦਿਸ ਰਿਹਾ ਸਭ ਕੁਝ ਇਕ ਦਿਨ ਨਾਸ ਹੋ ਜਾਣਾ ਹੈ।
ਬਾਦਲ ਕੀ ਛਾਈ,
ਜਿਵੇਂ ਬਦਲਾਂ ਦੀ ਛਾਂ ਆਈ ਤੇ ਗਈ।
ਜਨ ਨਾਨਕ ਜਗ ਜਾਣਿਓ ਮਿਥਿਆ,
ਜਿਨ੍ਹਾਂ ਜਿਨ੍ਹਾਂ ਜੀਵਾਂ ਨੇ ਸੰਸਾਰ ਨੂੰ ਮਿਥਿਆ ਨਾਸਵਾਨ ਜਾਣ ਲਿਆ ਹੈ।
ਰਹਿਓ ਰਾਮ ਸਰਨਾਈ,
ਉਹ ਰਵੇ ਹੋਏ ਰਾਮ ਦੀ ਸ਼ਰਨ ਵਿਚ ਰਹਿੰਦੇ ਹਨ।
ਗੌੜੀ ਮਹੱਲਾ ਨਾਵਾਂ, ਪਰਾਨੀ ਕੋ ਹਰ ਜਸ ਮਨ ਨਹੀਂ ਆਵੇ।
ਇਸ ਜੀਵ ਨੂੰ ਵਾਹਿਗੁਰੂ ਦਾ ਜਸ ਕਰਨਾ ਚੇਤੇ ਨਹੀਂ ਆਉਂਦਾ।
ਐਨ ਸਮਗਨ ਰਹੇ ਮਾਇਆ ਮੈਂ,
ਰਾਤ ਦਿਨ ਮਾਇਆ ਦੇ ਹੁਲਾਰਿਆਂ ਵਿਚ ਮਸਤ ਰਹਿੰਦਾ ਹੈ।
ਕੈਸੇ ਗੁਣ ਗਾਵੇ,
ਇਹ ਕਿਵੇਂ ਵਾਹਿਗੁਰੂ ਦੀ ਬੰਦਗੀ ਕਰ ਸਕਦਾ ਹੈ। ਬਸਰਾਮ ਦੇ ਕੇ ਫਰਮਾਉਂਦੇ ਹਨ,
ਭੂਤ ਮੀਤ ਮਾਇਆ ਮਮਤਾ ਸਿਉ,
ਪੁੱਤਰਾਂ ਨਾਲ ਮਿੱਤਰਾਂ ਨਾਲ ਅਤੇ ਮਾਇਆ ਨਾਲ ਮਮਤਾ ਕਹੀਏ ਮੋਹ ਪਿਆ ਹੋਇਆ ਹੈ।
ਆਪ ਬੰਧਾਵੇ,
ਇਨ੍ਹਾਂ ਨਾਲ ਪਿਆਰ ਕਰਕੇ ਆਪ ਹੀ ਬੱਝ ਜਾਂਦਾ। ਇਕ ਰਿਸ਼ ਰੁੜਿਆ ਹੁੰਦਾ ਸੀ ਤੇ ਕੰਢੇ ਤੇ ਵੇਖਣ ਵਾਲੇ ਨੂੰ ਭੁਲੇਖਾ ਪੈ ਗਿਆ ਵੀ ਕੋਈ ਜਨਾਨੀ ਰੁੜੀ ਜਾਂਦੀ ਆ। ਉਹਨੇ ਛਾਲ ਮਾਰ ਕੇ ਜਫੀ ਭਰ ਲਈ ਵੀ ਬਾਹਰ ਕੱਢਦੇ ਆ, ਗੋਨੇ ਰਿਸ਼ ਨੇ ਪਕੜ ਲਿਆ। ਉਹਦਾ ਸਾਥੀ ਕਹਿੰਦਾ ਉਹ ਬਾਹਰ ਨਿਕਲਿਆ, ਕਹਿੰਦਾ ਮੈਂ ਤੇ ਹੁਣ ਛੱਡਦਾ, ਹੁਣ ਮੈਨੂੰ ਇਹ ਬਲਾ ਨਹੀਂ ਛੱਡਦੀ। ਇਸ ਤਰ੍ਹਾਂ ਜਿਹੜੀਆਂ ਬਲਾਵਾਂ ਨੇ ਬੰਦੇ ਨੂੰ ਚੰਬੜੀਆਂ ਨੇ, ਚਿਵੇੜੀਆਂ ਨੇ, ਆਪ ਹੀ ਨੇ। ਪਹਿਲਾਂ ਆਪ ਇਨ੍ਹਾਂ ਵੱਲ ਗਿਆ ਤੇ ਫਿਰ ਹੁਣ ਉਹ ਨਹੀਂ ਛੱਡਦੀਆਂ। ਏਦਾਂ ਸਾਰਾ ਜੀਵਨ ਗੁਜ਼ਰ ਜਾਂਦਾ ਹੈ।
ਮਿਰਗ ਤ੍ਰਿਸ਼ਨਾ ਜਿਉਂ ਝੂਠੋ ਇਹ ਜੱਗ,
ਮਿਰਗ ਮੈਣੇ ਹਰਨ, ਹਰਨ ਨੂੰ ਭੁਲੇਖਾ ਪੈ ਜਾਂਦਾ ਮਾਰੂ ਥਲ ਦੇ ਵਿਚ ਵੀ ਉਹ ਪਾਣੀ ਆ ਹੁੰਦਾ, ਸੂਰਜ ਦੀਆਂ ਕਿਰਨਾਂ ਨਾਲ ਅਬਰਕ ਚਮਕਦਾ, ਉਹ ਨਸਦਾ ਪਾਣੀ ਪੀਣ, ਪਾਣੀ ਅਗਾਂਹ ਹੀ ਅਗਾਂਹ। ਮਨੁੱਖ ਚਾਹੁੰਦਾ ਵੀ ਐਸ ਕੰਮ ਚ ਸੁਖ, ਐਸ ਕੰਮ ਚ ਸੁਖ, ਉਲਟਾ ਉਹਦੇ ਚੋ ਦੁੱਖ ਮਿਲਦਾ ਹੈ। ਜਿਵੇਂ ਮਿਰਗ ਤ੍ਰਿਸ਼ਨਾ ਦਾ ਪਾਣੀ ਝੂਠਾ ਹੈ, ਇਸੇ ਤਰ੍ਹਾਂ ਦੁਨੀਆਂ ਦੇ ਪਦਾਰਥ ਝੂਠੇ ਨੇ, ਸਦਾ ਰਹਿਣ ਵਾਲੇ ਨੀ, ਪਰ ਬੰਦਾ ਸਾਰੀ ਉਮਰ ਭਜਾ ਰਹਿੰਦਾ ਹੈ।
ਭੁਗਤ ਮੁਕਤ ਕਾ ਕਾਰਨ ਸਵਾਮੀ,
ਦੁਨੀਆਂ ਦੇ ਸਾਰੇ ਪਦਾਰਥ ਅਤੇ ਸਦੈਵੀ ਸੁਖਾਂ ਦੇ ਦੇਣ ਵਾਲਾ, ਮੁਕਤੀ ਦੇ ਦੇਣ ਵਾਲਾ ਤੇ ਭੁਗਤੀ ਕਹੀਏ ਪਦਾਰਥਾਂ ਦੇ ਦੇਣ ਦਾ ਕਾਰਨ ਸਵਾਮੀ ਅਕਾਲ ਪੁਰਖ ਵਾਹਿਗੁਰੂ ਹੈ। ਇਸ ਮੂਰਖ ਨੇ ਉਸ ਵਾਹਿਗੁਰੂ ਨੂੰ ਭੁਲਾਇਆ ਹੋਇਆ ਉਸ ਪਰਮੇਸ਼ਰ ਦਾ ਜਸ ਵਿਸਾਰ ਦਿੱਤਾ ਹੈ।
ਜਨ ਨਾਨਕ ਕੋਟਣ ਮੈਂ ਕੋ,
ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਫਰਮਾਉਂਦੇ ਹਨ ਕਿ ਹੇ ਭਾਈ, ਤੁਹਾਡੇ ਸਾਡੇ ਵਸ ਦੀ ਗੱਲ ਨਹੀਂ, ਕਰੋੜਾਂ ਵਿਚੋਂ ਕੋਈ ਇਕ ਅੱਧਾ ਮਾਈ ਦਾ ਲਾਲ ਜੰਮਦਾ ਹੈ ਜਿਹੜਾ ਵਾਹਿਗੁਰੂ ਨਿਰੰਕਾਰ ਦੀ ਨਿਰੰਤਰ ਬੰਦਗੀ ਕਰਦਾ ਹੈ।
ਭਜਨ ਰਾਮ ਕੋ ਪਾਵੇ,
ਜਿਹੜਾ ਅੱਠੇ ਪੈਰ ਭਜਨ ਕਰਨ ਨੂੰ ਸਮਰੱਥ ਹੈ, ਉਹਦੇ ਵਿਚ ਤੇ ਰੱਬ ਵਿਚ ਤੇ ਕੋਈ ਅੰਤਰਾ ਹੀ ਨਹੀਂ। ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਹਨੂੰ ਬ੍ਰਹਮ ਦਾ ਸਾਖਿਆਤਕਾਰ ਹੋ ਗਿਆ, ਉਹਨੂੰ ਤੇ ਲੋਕ ਰੱਬ ਜਾਣ ਕੇ ਪੂਜਦੇ ਹਨ। ਜਗਤ ਦੇ ਲੋਕ ਦੇਖੋ ਕਿੰਨੇ ਉਨ੍ਹਾਂ ਦੇ ਬਰਖਿਲਾਫ਼ ਹੋ ਜਾਂਦੇ ਨੇ, ਪਰ ਫੇਰ ਵੀ ਉਨ੍ਹਾਂ ਦੇ ਝੰਡੇ ਝੁਲਦੇ ਰਹਿੰਦੇ ਨੇ। ਕਿਉਂ? ਉਨ੍ਹਾਂ ਦੇ ਅੰਦਰ ਸਤਿਆ ਹੈ ਸੱਚ ਦੀ, ਸਤਿਆ ਹੈ ਨਾਮ ਬਾਣੀ ਦੀ। ਪਰਮੇਸ਼ਰ ਦਾ ਚਿੱਤ ਕਰਦਾ ਵੀ ਜਿਹੜੇ ਮੇਰੀ ਬੰਦਗੀ ਕਰਦੇ ਨੇ, ਜਿਵੇਂ ਮੇਰਾ ਪ੍ਰਤਾਪ ਤ੍ਰਿਲੋਕੀ ਵਿਚ ਛਾਇਆ ਹੋਇਆ, ਤਿਵੇਂ ਮੇਰੇ ਭਗਤਾਂ ਦਾ ਪ੍ਰਤਾਪ ਵੀ ਛਾ ਜਾਵੇ। ਵਿਚਾਰਾ ਨਾਮਾ ਸ਼ਿੰਬਾ ਸੀ, ਕੋਈ ਉੱਚਾ ਖਾਨਦਾਨ ਤਾਂ ਨਹੀਂ ਹੈ, ਕਿਰਤ ਵੀ ਕੋਈ ਬਹੁਤ ਅਮੀਰ ਨਹੀਂ ਹੈ, ਪਰ ਉਸ ਦਾ ਜਸ ਅੱਜ ਤੱਕ ਸਾਰੇ ਜਗਤ ਵਿਚ ਛਾਇਆ ਹੋਇਆ। ਫੇਰ ਦੀਆ ਦੇਹੁਰਾ ਨਾਮੇ ਕੋ, ਇਸੇ ਪ੍ਰਕਾਰ ਕਸਾਈ ਹੈ ਸਦਨਾ, ਜਦੋਂ ਰੱਬ ਦੇ ਬੰਨੇ ਲੱਗ ਗਿਆ ਤੇ ਭਗਤਾਂ ਵਿਚ ਗਿਣਿਆ ਗਿਆ। ਕਬੀਰ ਜੁਲਾਇਆ ਸੀ, ਪਰ ਸਾਰੇ ਜਗਤ ਦੇ ਲੋਕ ਅੱਜ ਉਸ ਨੂੰ ਡੰਡੌਤਾ ਕਰਦੇ। ਕਾਂਸ਼ੀ ਦੇ ਬ੍ਰਾਹਮਣ ਜਿਹੜੇ ਪਰਛਾਵਾਂ ਨਹੀਂ ਸੀ ਲੈਣਾ ਚਾਹੁੰਦੇ, ਇਨ੍ਹਾਂ ਭਗਤਾਂ ਦੇ ਰਵਿਦਾਸ ਵਰਗਿਆਂ ਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦੇ, ਨਿਰੰਕਾਰ ਦੀ ਬੰਦਗੀ ਕੀਤੀ ਤੇ ਉਹ ਡੰਡੌਤਾਂ ਕਰਦੇ ਨੇ ਬ੍ਰਹਮਣ ਕਿਉਂ ਇਨ੍ਹਾਂ ਨੂੰ ਵਾਹਿਗੁਰੂ ਮਿਲਿਆ ਜੇ ਉਨ੍ਹਾਂ ਨੂੰ ਮਿਲਿਆ ਨਹੀਂ। ਇਸ ਕਰਕੇ ਪਰਮੇਸ਼ਰ ਦੀ ਬੰਦਗੀ ਵਿਚ ਬੜਾ ਆਨੰਦ ਹੈ। ਗੁਰਬਾਣੀ ਸਾਨੂੰ ਸਾਰੇ ਦੀ ਸਾਰੀ ਇਹ ਸਿੱਖਿਆ ਦਿੰਦੀ ਹੈ ਕਿ ਭਾਈ ਪਰਮੇਸ਼ਰ ਦੇ ਬੰਨੇ ਲੱਗੋ, ਵਾਹਿਗੁਰੂ ਦੀ ਬੰਦਗੀ ਕਰੋ। ਜੇ ਬੰਦਗੀ ਵਿਚ ਤੁਹਾਡਾ ਮਨ ਨਹੀਂ ਲੱਗਦਾ ਤਾਂ ਫਿਰ ਸੇਵਾ ਵਿਚ ਲੱਗੋ। ਜੇ ਸੇਵਾ ਵਿਚ ਤੁਸੀਂ ਹੱਥ ਨਹੀਂ ਹਿਲਾ ਸਕਦੇ ਤੇ ਫਿਰ ਕਿਰਤ ਵਿਰਤ ਕਰਕੇ ਉਹਦੇ ਵਿਚੋਂ ਮਾਇਆ ਲਿਆ ਕੇ ਦਸਵੰਧ ਚੜਾਓ। ਜਿਹਦੇ ਨਾਲ ਧਰਮ ਦੇ ਕਰਮ ਚੱਲਣੇ ਨੇ, ਬੜੇ ਬੜੇ ਸਕੂਲ ਕਾਲਜ ਚੱਲ ਰਹੇ ਨੇ, ਗੁਰਦੁਆਰੇ ਲੰਗਰ ਚੱਲ ਰਹੇ ਨੇ, ਇਮਾਰਤਾਂ ਬਣ ਰਹੀਆਂ ਨੇ, ਉਨ੍ਹਾਂ ਵਿਚ ਹਿੱਸਾ ਪਾ ਕੇ ਅਸੀਂ ਆਪਣਾ ਧਨ ਵੀ ਸਫਲਾ ਕਰਨਾ ਤੇ ਜਦੋਂ ਉਹ ਦਾਨ ਕੀਤਾ ਹੋਇਆ ਫਲੀਭੂਤ ਹੋਵੇਗਾ ਫਿਰ ਸਾਡੀ ਅਕਲ ਕੰਮ ਕਰੇਗੀ ਕਿ ਸਾਨੂੰ ਭਜਨ ਕਰਨਾ ਹੀ ਪੈਣਾ, ਕੀਤੇ ਕਿਰਾਏ ਨਾਲ ਕੰਮ ਨਹੀਂ ਚੱਲਣਾ। ਅਜੇ ਤੇ ਲੋਕੀ ਪਹਾੜੇ ਤੇ ਕਰ ਲੈਂਦੇ ਵੀ ਤੁਸੀਂ ਗ੍ਰੰਥੀ ਕਾਹਦੇ ਲਈ ਰੱਖਿਆ ਜੀ, ਇਹ ਨਿਤਨੇਮ ਕਰ ਲਿਆ ਕਰੇ। ਉਨੇ ਤੇ ਕਰਨਾ ਹੀ ਆ, ਉਹਨੂੰ ਤੇ ਲਾਭ ਹੋਣਾ, ਪਰ ਤੁਹਾਨੂੰ ਆਪ ਕਰਨਾ ਪੈਣਾ ਹੈ। ਅਸੀਂ ਅਖੰਡ ਪਾਠ ਮੁੱਲ ਵੀ ਲੈ ਲੈਂਦੇ ਹਾਂ।